ਸੋਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸਾਏ ਮੋਹ ਮੇਰਾ ਅਰ ਤੇਰਾ ਬਿਨਸਾਏ ਆਪਣੀ ਧਾਰੀ ਬਿਨਸਾਏ ਮੋਹ ਮੇਰਾ ਅਰ ਤੇਰਾ ਬਿਨਸਾਏ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੀ ਜਿਤ ਹੋ ਮੈਂ ਗਰਬ ਨਿਵਾਰੀ ਰਹਾਉ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਟੇਖਿਓ ਪ੍ਰਭ ਜੀਉ ਆਪਣਾ ਸੰਗੇ ਚੂਕਾਏ ਭੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਆਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਦਇਆ ਦੇ ਸਮੁੰਦਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸੁਜਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਦੀਨ ਦੁਨੀ ਦੇ ਤਖਤ ਤੇ ਬਿਰਾਜਮਾਨ ਹੋ ਕੇ ਆਪਣੀ ਮਹਾਨ ਕਿਰਪਾ ਕਰਕੇ ਪੂਰੇ ਗੁਰ ਕਾ ਸੁਣ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣੈ ਸਿੱਖੀ ਕੰਨੇ। ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਸ ਨੂੰ ਅਸੀਂ ਹੁਕਮਨਾਮਾ ਮੁੱਖ ਵਾਕ ਵੀ ਕਹਿ ਦਿੰਦੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮਨੁੱਖ ਦੇ ਜਿਹੜੇ ਅਧਿਆਤਮਕ ਰੋਗ ਨੇ ਗੁਰਮੁਖ ਪਿਆਰਿਓ, ਇਸ ਸ਼ਬਦ ਦੇ ਵਿੱਚ ਉਹਨਾਂ ਰੋਗਾਂ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਨਾਲ ਸਤਿਗੁਰਾਂ ਨੇ ਉਹਨਾਂ ਰੋਗਾਂ ਦੀ ਦਵਾਈ ਅਤੇ ਵੈਦ ਬਾਰੇ ਵੀ ਜਾਣਕਾਰੀ ਦਿੱਤੀ ਹੈ। ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਗੱਲ ਹੰਕਾਰ ਅਤੇ ਹਉਮੈ ਦੀ ਕੀਤੀ ਹੈ। ਸ਼ਬਦ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਪੰਕਤੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਨੇ ਉਹਨਾਂ ਦੇ ਵਿੱਚ ਸਤਿਗੁਰਾਂ ਨੇ ਗੱਲ ਮੋਹ ਦੀ ਕੀਤੀ ਆ, ਮਾਇਆ ਦੇ ਮੋਹ ਦੀ, ਅਪੱਤਣ ਦੀ। ਰਹਾਓ ਦੀਆਂ ਪੰਕਤੀਆਂ ਤੋਂ ਬਾਅਦ ਸਤਿਗੁਰਾਂ ਨੇ ਇਸ ਹੰਕਾਰ ਦੀ ਜਿਹੜੀ ਬਿਮਾਰੀ ਹੈ, ਜਿਹੜਾ ਰੋਗ ਸਾਨੂੰ ਲੱਗ ਗਿਆ ਆ, ਇਹਦਾ ਇਲਾਜ ਦੱਸਿਆ ਆ ਕਿ ਕਿਹੜੇ ਤਰੀਕੇ ਦੇ ਨਾਲ ਤੂੰ ਆਪਣੇ ਹੰਕਾਰ ਤੋਂ, ਇਸ ਰੋਗ ਤੋਂ ਛੁਟਕਾਰਾ ਪਾ ਸਕਦਾ ਆ, ਕਿਵੇਂ ਜਿਹੜਾ ਆ। ਅਗਲੀ ਪੰਕਤੀ ਜਿਹੜੀ ਆ ਉਹਦੇ ਵਿੱਚ ਸਤਿਗੁਰਾਂ ਨੇ ਇਸ ਮੋਹ ਤੋਂ ਛੁਟਕਾਰਾ ਪਾਉਣ ਦੀ ਜਾਚ ਦੱਸੀ ਆ ਗੁਰਮੁਖ ਪਿਆਰਿਓ, ਕਿ ਜਿਹਦੇ ਵਿੱਚ ਸਤਿਗੁਰਾਂ ਨੇ ਆਖਿਆ ਪੇਖ ਪੇਖ ਜੀਵੋ ਪ੍ਰਭ ਆਪਣੇ ਸੰਗੇ, ਉਹਦੇ ਵਿੱਚ ਮੋਹ ਦਾ ਇਲਾਜ ਦੱਸਿਆ ਆ। ਅਤੇ ਭਵਾਂ ਸੰਤ ਰਹਿ ਨਾਰੀ ਵਾਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਹੰਕਾਰ ਦਾ ਇਲਾਜ ਦੱਸਿਆ ਆ। ਅਖੀਰਲੀਆਂ ਜਿਹੜੀਆਂ ਦੋ ਪੰਕਤੀਆਂ ਸਤਿਗੁਰਾਂ ਨੇ ਸ਼ਬਦ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਇਹਨਾਂ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਆ ਕਿ ਇਹ ਜਿਹੜੀ ਦਵਾਈ ਆ ਇਹ ਕਿਹੜੇ ਵਿਆਜ ਦੇ ਕੋਲ, ਕਿਹੜੇ ਡਾਕਟਰ ਦੇ ਕੋਲ ਜਾਵੇਗਾ ਅਤੇ ਉਹ ਤੈਨੂੰ ਇਸ ਦਵਾਈ ਦਾ ਇਲਾਜ ਦੱਸੇਗਾ, ਪਰਹੇਜ ਦੱਸੇਗਾ, ਖਾਣ ਦੀ ਜਾਂਚ ਦੱਸੇਗਾ। ਰਹਾਓ ਦੀ ਪੰਕਤੀ ਦੇ ਵਿੱਚ ਜੋ ਸਤਿਗੁਰਾਂ ਨੇ ਅਹੰਕਾਰ ਦੀ ਗੱਲ ਗੁਰਮੁਖ ਪਿਆਰਿਓ ਕੀਤੀ ਆ, ਆਸਾਈ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਆ ਕਿ ਮਨੁੱਖ ਨੂੰ ਸਭ ਤੋਂ ਵੱਡਾ ਜਿਹੜਾ ਰੋਗ ਆ ਨਾ ਉਹ ਲੱਗਾ ਹੀ ਹਉਮੈ ਦਾ ਆ। ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ, ਸਭ ਤੋਂ ਵੱਡਾ ਰੋਗ ਜਿਹੜਾ ਆ ਉਹ ਅਹੰਕਾਰ ਦਾ। ਤੇ ਨਾਲ ਸਤਿਗੁਰਾਂ ਨੇ ਗੁਰਮੁਖ ਪਿਆਰਿਓ ਹੰਕਾਰ ਤੋਂ ਨਿਜਾਤ ਪਾਉਣ ਦੀ ਜਿਹੜੀ ਗੱਲ ਦੱਸੀ ਆ ਨਾ, ਉਹ ਦੱਸੀ ਆ ਕਿ ਤੇਰੇ ਵਿੱਚ ਨਿਮਰਤਾ ਹੋਣੀ ਚਾਹੀਦੀ ਆ। ਜੇ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਚਾਰ ਕਰੀਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਇਸ ਅਸ਼ਟਪਤੀ ਤੋਂ, ਇਸ ਸਲੋਕ ਤੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਆ, ਜਿਹੜੀ ਸਮਝ ਆਉਂਦੀ ਆ, ਉਹ ਇਹੋ ਹੀ ਆ ਕਿ ਮਨੁੱਖ ਨੂੰ ਹੰਕਾਰ ਹੁੰਦਾ ਕਾਹਦਾ ਆ। ਗੁਣਾਂ ਦਾ ਹੰਕਾਰ ਮਨੁੱਖ ਨੂੰ ਹੁੰਦਾ ਆ, ਆਪਣੀ ਜੋਗਣ ਦਾ, ਆਪਣੀ ਜਵਾਨੀ ਦਾ ਹੰਕਾਰ, ਆਪਣੀ ਧਨ ਦੌਲਤ ਦਾ ਹੰਕਾਰ, ਆਪਣੇ ਖਾਨਦਾਨ ਦਾ ਹੰਕਾਰ, ਆਪਣੀ ਵਿਦਿਆ ਦਾ ਹੰਕਾਰ, ਗੁਣਾਂ ਦਾ ਹੰਕਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਸਾਰੰਗ ਰਾਗ ਦੀ ਵਾਰ ਤੇ ਵਾਰਾਂ ਤੇ ਵਧੀਕ ਜੋ ਸਲੋਕ ਉਚਾਰਨ ਕੀਤੇ ਨੇ ਉਹਨਾਂ ਦੇ ਵਿੱਚ ਵੀ ਇਹ ਸਾਨੂੰ ਦੱਸਿਆ ਆ ਕਿ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਉਸ ਤੋਂ ਬਾਅਦ ਇਹਦੇ ਵਿੱਚ ਸਤਿਗੁਰਾਂ ਨੇ ਸਾਨੂੰ ਆਪਣੇ ਗੁਣਾਂ ਦੇ ਹੰਕਾਰ ਬਾਰੇ ਦੱਸਿਆ ਆ, ਕਿਸੇ ਨੂੰ ਆਵਾਜ਼ ਦਾ ਹੰਕਾਰ, ਮੇਰੀ ਆਵਾਜ਼ ਬੜੀ ਸੋਹਣੀ ਆ, ਕਿਸੇ ਨੂੰ ਆਪਣੇ ਗਿਆਨ ਦਾ ਹੰਕਾਰ, ਕਈਆਂ ਨੂੰ ਆਪਣੀਆਂ ਕਵਿਤਾਵਾਂ ਗੀਤ ਲਿਖਣ ਦਾ ਹੰਕਾਰ, ਕਈਆਂ ਨੂੰ ਗੀਤਾਂ ਬਾਰੇ ਕਿ ਮੈਂ ਬੜਾ ਚੰਗਾ ਬੋਲ ਲੈਂਦਾ ਆ, ਜਦਕਿ ਉਹ ਗੀਤਾਂ ਬਾਰੇ ਜਾਣਦੇ ਹੀ ਕੁਝ ਨਹੀਂ, ਉਹਨਾਂ ਦਾ ਹੰਕਾਰ। ਇੱਕ ਨੂੰ ਆ ਜੜੀਆਂ ਬੂਟੀਆਂ ਦੇ ਸਵਾਦਾਂ ਦਾ ਬੜਾ ਹੰਕਾਰ ਕਿ ਮੈਨੂੰ ਇਸ ਬੂਟੀ ਦੀ ਬੜੀ ਜਾਣਕਾਰੀ ਆ, ਆਹ ਬੂਟੀ ਖਾਈਏ ਤੇ ਆਹ ਰੋਗ ਦੂਰ ਹੁੰਦਾ ਆ, ਇਹੋ ਜਿਹਾ ਹੰਕਾਰ। ਤੇ ਨਾਲ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਨੇ, ਇੱਕ ਨੂੰ ਅਕਲ ਵੀ ਨਹੀਂ ਗੀ, ਕੋਈ ਖਬਰ ਵੀ ਨਹੀਂ ਗੀ, ਅੱਖਰਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਗੀ, ਪਰ ਵਾਧੂ ਦੀ ਹੰਕਾਰ ਦੀ ਪੰਡ ਜਿਹੜੀ ਹੈ ਚੁੱਕੀ ਫਿਰਦੇ, ਨਾਨਕ ਤੇ ਨਰ ਅਸਲ ਖਰ। ਅਸਲ ਦੇ ਵਿੱਚ ਸਤਿਗੁਰਾਂ ਨੇ ਆਖਿਆ ਧੋਬੀ ਦੇ ਘੁਮਿਆਰ ਦੇ ਖੋਤੇ ਨੂੰ ਖੋਤਾ ਨਾ ਸਮਝੋ, ਅਸਲ ਦੇ ਵਿੱਚ ਹੰਕਾਰ ਆ ਉਹ ਹੀ ਮਨੁੱਖ ਆ ਜਿਹੜਾ ਇਹਨਾਂ ਗੱਲਾਂ ਦੀ ਪੰਡ ਜਿਹੜੀ ਆ ਨਾ ਸਿਰ ਤੇ ਚੁੱਕੀ ਫਿਰਦਾ, ਗੁਣ ਵੀ ਪੱਲੇ ਨਹੀਂ ਆ। ਅਸਲ ਦੇ ਵਿੱਚ ਗੱਲ ਕੀ ਆ, ਇਹ ਧਨ ਵਾਸਤੇ, ਇਹ ਗਿਆਨ ਵਾਸਤੇ, ਇਹਨੂੰ ਇਕੱਠਿਆਂ ਕਰਨ ਵਾਸਤੇ ਵਸੀਲਾ ਬਣਦਾ ਆ ਪਰਮਾਤਮਾ ਈਸ਼ਵਰ। ਸਭ ਤੋਂ ਵੱਡਾ ਵਸੀਲਾ ਜਿਹੜਾ ਆ ਧਨ ਨੂੰ ਇਕੱਠਿਆਂ ਕਰਨ ਦਾ, ਗਿਆਨ ਨੂੰ ਇਕੱਠਿਆਂ ਕਰਨ ਦਾ, ਉਹ ਸਰੀਰ ਆ ਸਾਡਾ, ਤੇ ਇਹ ਸਰੀਰ ਜਿਹੜਾ ਪਰਮਾਤਮਾ ਦਾ ਦਿੱਤਾ ਹੋਇਆ ਆ, ਇਹਦਾ ਕਾਹਦਾ ਹੰਕਾਰ। ਸਤਿਗੁਰਾਂ ਨੇ ਤੇ ਕਹਿ ਦਿੱਤਾ, ਜੋ ਜਾਣੇ ਮੈਂ ਜੋ ਬਣਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਰਾ ਸਿੱਖ ਪੰਥ ਜੁੜਿਆ ਹੋਇਆ ਆ, ਹੋਲੇ ਮਹੱਲੇ ਦਾ ਦਿਨ ਮਨਾ ਰਿਹਾ ਆ। ਗੁਰਮੁਖ ਪਿਆਰਿਓ, ਹੰਕਾਰ ਦੇ ਸੰਬੰਧ ਦੇ ਵਿੱਚ ਮੈਨੂੰ ਇੱਕ ਗੱਲ ਯਾਦ ਆਈ, ਅਸੀਂ ਕੋਈ 12-13 ਸਾਲ ਦੀ ਗੱਲ ਆ ਪੁਰਾਣੀ, ਸਕੂਲ ਦੇ ਕਾਲਜ ਦੇ ਬੱਚਿਆਂ ਦੇ ਨਾਲ ਅਸੀਂ ਇਕੱਠੇ ਹੋ ਕੇ ਯਾਤਰਾ ਕਰਨ ਵਾਸਤੇ ਉੱਥੇ ਗਏ ਤੇ ਗੁਰੂ ਕੇ ਲਾਹੌਰ ਗਏ, ਅਨੰਦਪੁਰ ਸਾਹਿਬ। ਉੱਥੇ ਦੱਸਦੇ ਸਤਿਗੁਰਾਂ ਦਾ ਵਿਆਹ ਹੋਇਆ ਤੇ ਪੁਰਾਣੇ ਬਜ਼ੁਰਗ ਜਾਣਦੇ ਨੇ ਇਹ ਗੱਲ ਕਿ ਪਹਿਲਾਂ ਬਰਾਤਾਂ ਜਿਹੜੀਆਂ ਸਨ ਵਾਹਵਾ ਵਾਹਵਾ ਦਿਨ, ਹਫ਼ਤਾ ਹਫ਼ਤਾ ਦਿਨ ਰਹਿੰਦੀਆਂ ਹੁੰਦੀਆਂ ਸਨ। ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖਿਆ ਹੋਇਆ ਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਜਿਹੜੀ ਸੀ ਇੱਕ ਹਫ਼ਤਾ ਭਾਰ ਉੱਥੇ ਜਿਹੜਾ ਨਗਰ ਸੀ ਡੱਲਾ ਉੱਥੇ ਰਹੀ ਤੇ ਹੌਲੀ ਹੌਲੀ ਜਿਹੜੀ ਬਰਾਤ ਸੀ ਇੱਕ ਇੱਕ ਰਾਤ ਵੀ ਰਹਿੰਦੀ ਰਹੀ ਤੇ ਹੁਣ ਬਰਾਤਾਂ ਜਿਹੜੀਆਂ ਨੇ ਸਵੇਰੇ ਜਾਂਦੀਆਂ ਤੇ ਸ਼ਾਮ ਨੂੰ ਮੁੜੇ ਆਉਂਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਦੋਂ ਵਿਆਹ ਹੋਇਆ ਤੇ ਗੁਰੂ ਕੇ ਲਾਹੌਰ ਬਰਾਤ ਜਿਹੜੀ ਸੀ ਉੱਥੇ ਸਟੇਅ ਕੀਤੀ, ਉਹਨਾਂ ਨੇ ਠਹਿਰੀ। ਇੱਕ ਸੇਵਕ ਸਤਿਗੁਰਾਂ ਦੇ ਕੋਲ ਆਣ ਕੇ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬਸਤਰ ਜਿਹੜੇ ਨੇ ਇਹ ਮੈਲੇ ਹੋ ਗਏ ਨੇ ਤੇ ਇਹਨਾਂ ਨੂੰ ਸਾਫ਼ ਕਰਨਾ, ਤੇ ਇਸ ਇਲਾਕੇ ਦੇ ਵਿੱਚ ਗੁਰੂ ਕੇ ਲਾਹੌਰ ਦੇ ਵਿੱਚ ਪਾਣੀ ਦੀ ਬੜੀ ਕਮੀ ਆ, ਤੇ ਕਿਰਪਾ ਕਰੋ ਇਹ ਪਾਣੀ ਦੀ ਜਿਹੜੀ ਕਮੀ ਆ ਨਾ ਇਹਨੂੰ ਦੂਰ ਕਰੋ। ਸਤਿਗੁਰਾਂ ਨੇ, ਗੁਰਮੁਖ ਪਿਆਰਿਓ, ਬਰਾਤ ਦੇ ਵਿੱਚ ਸਤਿਗੁਰਾਂ ਦੇ ਭੂਆ ਜੀ ਦੇ ਪੁੱਤਰ ਵੀ ਗਏ ਹੋਏ ਸਨ, ਪੰਜੇ ਹੀ, ਭਾਈ ਸੰਗੋ ਸ਼ਾਹ, ਭਾਈ ਗੁਲਾਬ ਚੰਦ, ਭਾਈ ਜੀਤਮਲ, ਭਾਈ ਗੰਗਾ ਰਾਮ ਤੇ ਭਾਈ ਮੋਹਰੀ ਚੰਦ। ਇਹ ਪੰਜ ਭੂਆ ਦੇ ਪੁੱਤ, ਬੀਬੀ ਵੀਰੋ ਜੀ ਦੇ ਪੁੱਤਰ, ਸਤਿਗੁਰਾਂ ਦੀ ਭੂਆ ਜੀ ਦੇ ਪੁੱਤਰ ਸਨ, ਇਹ ਵੀ ਬਰਾਤੇ ਨਾਲ ਗਏ। ਜਦੋਂ ਅਸੀਂ ਉੱਥੇ ਯਾਤਰਾ ਕਰਨ ਵਾਸਤੇ ਗਏ, ਇੱਕ ਮੈਂ ਬਜ਼ੁਰਗ ਦੇ ਕੋਲੋਂ ਗੁਰਮੁਖ ਪਿਆਰਿਓ ਇਤਿਹਾਸ ਪੁੱਛਿਆ ਵੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ, ਉੱਥੇ ਇੱਕ ਨਾ ਤ੍ਰਿਵੈਣੀ ਬਣੀ ਹੋਈ ਹੈ। ਉਹ ਗੁਰਮੁਖ ਪਿਆਰੇ ਨੇ ਦੱਸਿਆ ਕਿ ਸਤਿਗੁਰਾਂ ਦੇ ਨਾਲ ਜਿਹੜੀ ਭੂਆ ਜੀ ਦੇ ਪੁੱਤਰ ਸਨ, ਉਹਨਾਂ ਨੂੰ ਆਪਣੀ ਸ਼ਸਤਰ ਵਿੱਦਿਆ ਤੇ ਬੜਾ ਹੰਕਾਰ ਹੋ ਗਿਆ ਕਿ ਤਾਕਤ ਬਹੁਤ ਹੈ ਸਰੀਰ ਦੇ ਵਿੱਚ। ਕਹਿੰਦੇ ਸਤਿਗੁਰਾਂ ਨੇ ਵੇਖਿਆ ਕਿ ਗੁਰਸਿੱਖ ਦੇ ਵਿੱਚ ਹੰਕਾਰ ਜਿਹੜਾ ਆ ਇਹਨੂੰ ਲੈ ਕੇ ਬੈਠ ਜਾਵੇਗਾ। ਗੁਰੂ ਸਾਹਿਬ ਨੇ ਦੋ ਗੱਲਾਂ ਕੀਤੀਆਂ, ਨਾਲੇ ਪਾਣੀ ਦੀ ਜਿਹੜੀ ਕਮੀ ਸੀ ਉਹ ਦੂਰ ਕੀਤੀ ਤੇ ਨਾਲੇ ਹੰਕਾਰ ਸੀ ਜਿਨ੍ਹਾਂ ਦੇ ਵਿੱਚ ਉਹ ਹੰਕਾਰ ਦੂਰ ਕੀਤਾ। ਸਤਿਗੁਰਾਂ ਨੇ ਤ੍ਰਿਵੈਣੀ ਸਾਹਿਬ ਵਾਲੀ ਥਾਂ ਦੇ ਉੱਤੇ ਨਾ ਆਪਣਾ ਇੱਕ ਵਰਸ਼ਾ ਜਿਹੜਾ ਸੀ ਉਹ ਪੱਥਰ ਦੇ ਵਿੱਚ ਗੱਡ ਦਿੱਤਾ ਸੀ, ਜ਼ੋਰ ਦੇ ਨਾਲ, ਤਾਕਤ ਦੇ ਨਾਲ। ਭੂਆ ਜੀ ਦੇ ਪੁੱਤਰਾਂ ਨੂੰ ਹੰਕਾਰ ਤੇ ਉਹ ਗੁਰਮੁਖ ਪਿਆਰੇ ਨੇ ਦੱਸਿਆ, ਭਾਈ ਸੰਗੋ ਸ਼ਾਹ ਨੂੰ ਆਖਿਆ ਸਤਿਗੁਰਾਂ ਨੇ ਪੁੱਟ, ਕਹਿੰਦੇ ਉਹਨੇ ਬਹੁਤ ਜ਼ੋਰ ਲਗਾਇਆ, ਉਹ ਵਰਸ਼ਾ ਜਿਹੜਾ ਸੀ ਉਹਦੇ ਕੋਲ ਪੁੱਟਿਆ ਨਾ ਗਿਆ, ਥੱਕ ਹਾਰ ਗਿਆ ਸਤਿਗੁਰਾਂ ਨੇ ਸਹੀ ਜਿਹੀ ਵਰਸ਼ਾ ਪੁੱਟ ਲਿਆ ਨਾਲੇ, ਤੇ ਭਾਈ ਸੰਗੋ ਸ਼ਾਹ ਦਾ ਹੰਕਾਰ ਦੂਰ ਹੋਇਆ ਤੇ ਨਾਲੇ ਗੁਰਮੁਖ ਪਿਆਰੇ ਉਸ ਜਗ੍ਹਾ ਦੇ ਉੱਤੋਂ ਇੱਕ ਪਾਣੀ ਦਾ ਜਿਹੜਾ ਸੀ ਨਾ ਝਰਨਾ ਫੁੱਟਿਆ ਉਸ ਜਗ੍ਹਾ ਦੇ ਉੱਤੋਂ, ਜਿਹੜਾ ਸੀ ਨਾ ਭਾਈ ਗੁਲਾਬ ਚੰਦ, ਉਹਦੇ ਮਨ ਦੇ ਵਿੱਚ ਆਇਆ ਸਤਿਗੁਰੂ ਜੀ ਕਿਤੇ ਮੈਨੂੰ ਆਖਦੇ ਤੇ ਮੈਂ ਇਹ ਜਿਹੜਾ ਸੀ ਨਾ ਵਰਸ਼ਾ ਪੁੱਟ ਲੈਣਾ ਸੀ। ਸਤਿਗੁਰੂ ਜੀ ਅੰਤਰਜਾਮੀ ਦਲਾਂ ਦੀਆਂ ਜਾਣਨ ਵਾਲੇ, ਅਗਲੇ ਦਿਨ ਸਤਿਗੁਰਾਂ ਨੇ ਫਿਰ ਉਹਦੇ ਲਾਗੇ ਜਾ ਕੇ ਫਿਰ ਵਰਸ਼ਾ ਕੱਢ ਦਿੱਤਾ। ਅੱਜ ਆਵਾਜ਼ ਸਤਿਗੁਰਾਂ ਨੇ ਦਿੱਤੀ ਗੁਲਾਬ ਚੰਦ ਨੂੰ, ਉਹਨੇ ਬੜਾ ਜ਼ੋਰ ਲਗਾਇਆ ਗੁਰਮੁਖ ਪਿਆਰਿਓ, ਪਰ ਉਹ ਵਰਸ਼ਾ ਜਿਹੜਾ ਸੀ ਉੱਥੋਂ ਪੁੱਟਿਆ ਨਾ ਗਿਆ। ਸਤਿਗੁਰਾਂ ਨੇ ਫਿਰ ਵਰਸ਼ਾ ਪੁੱਟਿਆ ਤੇ ਭਾਈ ਜੀਤਮਲ ਦੇ ਮਨ ਦੇ ਵਿੱਚ ਖਿਆਲ ਆਇਆ, ਜੇਕਰ ਸਤਿਗੁਰੂ ਜੀ ਮੈਨੂੰ ਕਹਿ ਦਿੰਦੇ ਤੇ ਮੈਂ ਵਰਸ਼ਾ ਜ਼ਰੂਰ ਪੁੱਟ ਲੈਣਾ ਸੀ। ਕਹਿੰਦੇ ਸਤਿਗੁਰਾਂ ਨੇ ਤੀਸਰੇ ਦਿਨ ਫਿਰ ਕੱਢ ਦਿੱਤਾ। ਅੱਜ ਭਾਈ ਜੀਤਮਲ ਨੂੰ ਆਖਿਆ ਵਰਸ਼ਾ ਉਹਦੇ ਕੋਲੋਂ ਵੀ ਨਾ ਪੁੱਟੇ ਗਿਆ ਜਿੱਥੋਂ ਸਤਿਗੁਰਾਂ ਨੇ ਸਹਿਜੇ ਉਹ ਵਰਸ਼ਾ ਪੁੱਟਿਆ। ਤੇ ਕਹਿੰਦੇ ਜਦੋਂ ਵਰਸ਼ੇ ਤਿੰਨ ਜਗ੍ਹਾ ਤੇ ਵਰਸ਼ੇ ਗੱਡ ਕੇ ਤੇ ਪੁੱਟੇ ਤੇ ਉੱਥੋਂ ਤਿੰਨ ਧਾਰਾਂ ਜਿਹੜੀਆਂ ਸਨ ਪਾਣੀ ਦੀਆਂ ਵਗੀਆਂ ਤੇ ਸਤਿਗੁਰਾਂ ਨੇ ਆਖਿਆ ਕਿ ਇਹ ਗੁਰੂ ਕੀ ਤਰਵੈਣੀ ਆ ਤੇ ਅੱਜ ਵੀ ਉੱਥੋਂ ਪਾਣੀ ਜਿਹੜਾ ਆ ਸਿਮ ਰਿਹਾ ਆ। ਜਿਹੜਾ ਦੂਸਰੇ ਦੋ ਭਰਾ ਸਨ ਭਾਈ ਗੰਗਾ ਰਾਮ ਤੇ ਮੋਹਰੀ ਚੰਦ, ਅੱਧਾ ਕੁ ਹੰਕਾਰ ਉਹਨਾਂ ਦਾ ਦੂਰ ਹੋ ਗਿਆ ਕਿ ਜੇ ਉਹ ਵਰਸ਼ਾ ਨਹੀਂ ਨਾ ਪੁੱਟ ਸਕੇ ਤੇ ਗੱਲ ਸਾਡੇ ਕੋਲੋਂ ਵੀ ਨਹੀਂ ਬਣੀ, ਪਰ ਫਿਰ ਵੀ ਉਹਨਾਂ ਦਾ ਜਿਹੜਾ ਸੀ ਨਾ ਹਉਮੈ ਵਾਲੀ ਸੁਭਾਅ ਸੀ, ਸਤਿਗੁਰਾਂ ਦੇ ਭਰਾ ਸਾਡੇ ਵਿੱਚ ਵੀ ਕੋਈ ਕਣੀ ਹੈਗੀ ਆ ਸ਼ਸਤਰ ਵਿਦਿਆ ਦਾ ਹੰਕਾਰ। ਕਹਿੰਦੇ ਸਤਿਗੁਰਾਂ ਨੇ ਉਹਨਾਂ ਦਾ ਵੀ ਕੌਤਕ ਉਹਨਾਂ ਨੂੰ ਵੀ ਦਿਖਾਉਣ ਵਾਸਤੇ ਨਾ ਉਹ ਤਰਵੈਣੀ ਸਾਹਿਬ ਤੋਂ ਨਾਲ ਹੀ 15-20 ਗਜ ਦੀ ਨਾ ਦੂਰੀ ਦੇ ਉੱਤੇ ਜਿਸ ਘੋੜੇ ਦੇ ਉੱਤੇ ਸਵਾਰ ਸਨ, ਸਤਿਗੁਰਾਂ ਨੇ ਆਖਿਆ ਲੈ ਭਾਈ ਨੀਲੇ ਤੂੰ ਵੀ ਕੋਈ ਆਪਣੀ ਕਰਾਮਾਤ ਕਰਕੇ ਦਿਖਾ। ਕਹਿੰਦੇ ਉੱਥੇ ਘੋੜੇ ਨੇ ਪੌੜ ਮਾਰਿਆ ਤੇ ਉਸੇ ਤਰ੍ਹਾਂ ਦਾ ਘੋੜੇ ਦਾ ਪੌੜ ਜਿਹੜਾ ਬਣਿਆ ਹੋਇਆ ਵੀ ਹੈ ਨਜ਼ਰ ਆਉਂਦਾ ਤੇ ਉੱਥੋਂ ਫਿਰ ਨਾ ਕਹਿੰਦੇ ਉਹ ਗੁਰਮੁਖ ਪਿਆਰੇ ਨੇ ਤੇ ਇਸ ਤਰ੍ਹਾਂ ਦੱਸਿਆ ਵੀ ਆਹ ਜਿਹੜੀਆਂ ਤ੍ਰਿਵੈਣੀ ਸਤਿਗੁਰਾਂ ਨੇ ਪ੍ਰਗਟ ਕੀਤੀ ਇੱਥੋਂ ਗੰਗਾ ਜਮਨਾ ਤੇ ਸਰਸਵਤੀ ਦਾ ਪਾਣੀ ਕੱਢਿਆ ਆ ਤੇ ਜਿੱਥੇ ਕਹਿੰਦੇ ਘੋੜੇ ਨੇ ਪੌੜ ਮਾਰਿਆ ਤੇ ਸਤਿਗੁਰਾਂ ਨੇ ਘੋੜੇ ਦਾ ਜਦੋਂ ਪੌੜ ਚੁੱਕਿਆ ਗਿਆ ਤੇ ਉੱਥੋਂ ਕਹਿੰਦੇ ਖਾਰਾ ਪਾਣੀ ਨਿਕਲਿਆ ਤੇ ਉਹ ਦੱਸਦਾ ਸੀ ਸਿੰਘ ਕਿ ਇਹ ਸਮੁੰਦਰੀ ਪਾਣੀ, ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ। ਜਦੋਂ ਦੂਸਰਿਆਂ ਸਿੰਘਾਂ ਨੇ ਇਹ ਗੱਲ ਦੇਖੀ ਤੇ ਕਹਿੰਦੇ ਉਹਨਾਂ ਦਾ ਹੰਕਾਰ ਦੂਰ ਹੋਇਆ ਕਿ ਸਤਿਗੁਰਾਂ ਦੇ ਤੇ ਘੋੜਿਆਂ ਦੇ ਵਿੱਚ ਵੀ ਕਰਾਮਾਤਾਂ ਨੇ, ਇਹਨਾਂ ਨੂੰ ਨਹੀਂ ਹੰਕਾਰ ਤੇ ਅਸੀਂ ਕਿਹੜੀ ਗੱਲ ਦਾ ਹੰਕਾਰ ਕਰਨਾ। ਤੁਸੀਂ ਵੇਖ ਸਕਦੇ ਜੇ ਗੁਰੂ ਕੇ ਲਾਹੌਰ ਜਿੱਥੇ ਸਤਿਗੁਰਾਂ ਨੇ ਤ੍ਰਿਵੈਣੀ ਪ੍ਰਗਟ ਕੀਤੀ ਆ ਉਦੋਂ 10 ਕਦਮ ਅਗਲੇ ਬਣੇ ਤੇ ਗੁਰੂ ਕੇ ਲਾਹੌਰ ਵਾਲੇ ਸਥਾਨ ਦੇ ਵਿਚਕਾਰ ਇੱਕ ਜਗ੍ਹਾ ਬਣੀ, ਉੱਥੇ ਘੋੜੇ ਨੇ ਪੌੜ ਮਾਰਿਆ ਤੇ ਉੱਥੋਂ ਖਾਰਾ ਪਾਣੀ ਨਿਕਲਦਾ ਦਾਸ ਨੇ ਆਪ ਪੀ ਕੇ ਦੇਖਿਆ। ਗੁਰਮੁਖ ਪਿਆਰਿਓ ਇਹ ਜਿਹੜਾ ਧਨ ਜੋਬਣ ਦਾ ਹੰਕਾਰ ਆ ਨਾ, ਸਤਿਗੁਰਾਂ ਨੇ ਸਾਨੂੰ ਸਮਝਾਇਆ ਵੀ ਆ, ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਜੋਬਣ ਧਨ ਪ੍ਰਭਤਾ ਕੇ ਮਦ ਮੈਂ ਅਹਿਨਸ ਫਿਰੇ ਦੀਵਾਨਾ। ਹੰਕਾਰ ਇਹਨੂੰ ਹੁੰਦਾ ਆ ਜੋਬਣ ਦਾ, ਹੰਕਾਰ ਇਹਨੂੰ ਹੁੰਦਾ ਆ ਧਨ ਦਾ, ਹੰਕਾਰ ਇਹਨੂੰ ਹੁੰਦਾ ਆ ਆਪਣੀ ਪ੍ਰਭਤਾ ਦਾ। ਆਲੇ ਦੁਆਲੇ ਜਿਹੜੀ ਬੱਲੇ ਬੱਲੇ ਬਣੀ ਆ ਹਰ ਵੇਲੇ ਹੀ ਮਸਤ ਹੋਇਆ ਹੀ ਫਿਰਦਾ ਰਹਿੰਦਾ ਇਸ ਹਉਮੈ ਤੇ ਹੰਕਾਰ ਦੇ ਵਿੱਚ। ਪੈਂਦੇ ਖਾਣ ਨੂੰ ਸਤਿਗੁਰਾਂ ਨੇ ਆਪ ਪਾਲਿਆ ਆ, ਬਹੁਤ ਸਾਰੀ ਖੁਰਾਕ ਉਹਨੂੰ ਦਿੱਤੀ ਆ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਸਿੱਕੇ ਦੀਆਂ ਮੋਹਰਾਂ ਮਿਟਾ ਦਿੰਦਾ ਹੁੰਦਾ ਸੀ, ਦੋ ਝੋਟੇ ਕਿਤੇ ਆਪਸ ਦੇ ਵਿੱਚ ਲੜਦੇ ਹੋਣ ਵਿਚਕਾਰ ਖਲੋ ਕੇ ਬਾਹਾਂ ਦੇ ਨਾਲ ਪਛਾਣ ਢਾ ਦਿੰਦਾ ਸੀ, 80-80 90-90 ਕਿਲੋ ਮਿੱਟੀ ਤੋੜਿਆਂ ਦੇ ਵਿੱਚ ਪਾ ਕੇ ਬਾਹਾਂ ਨਾਲ ਬੰਨ ਕੇ ਦੌੜ ਜਾਂਦਾ ਹੁੰਦਾ ਸੀ, ਮੈਦਾਨ ਦੇ ਵਿੱਚ ਅਸਵਾਰ ਨੂੰ ਘੋੜੇ ਸਮੇਤ ਹੀ ਚੁੱਕ ਕੇ ਭੱਜ ਜਾਂਦਾ ਹੁੰਦਾ ਸੀ। ਸਤਿਗੁਰਾਂ ਨੇ ਗੁਰਮੁਖ ਪਿਆਰਿਓ ਇੱਥੇ ਭਲਵਾਨਾਂ ਦਾ ਅਖਾੜਾ ਬਣਾਇਆ ਤੇ ਘੁਲਦੇ ਹੁੰਦੇ ਸਨ ਪੈਂਦੇ ਖਾਂ ਨੂੰ ਆਪਣੀ ਹੰਕਾਰ ਤਾਕਤ ਦਾ, ਆਪਣੇ ਜੋਬਣ ਦਾ। ਸਤਿਗੁਰਾਂ ਨੇ ਕਈ ਵਾਰ ਉਹਦੇ ਨਾਲ ਘੋਲ ਕਰਿਆ ਕਰਨਾ ਤੇ ਉਹਨੂੰ ਢਾਲਿਆ ਕਰਨਾ ਤੇ ਉਹਨੇ ਆਖਿਆ ਕਰਨਾ ਸਤਿਗੁਰੂ ਜੀ ਤੁਸੀਂ ਮੈਨੂੰ ਕਰਾਮਾਤ ਦਾ ਕਰਕੇ ਢਾ ਜਾਂਦੇ ਜੇ, ਵਰਨਾ ਮੇਰੇ ਜਿਹਾ ਤਾਕਤਵਰ ਕੋਈ ਨਹੀਂ। ਇਹ ਵੀ ਹੰਕਾਰ। ਚੌਥੇ ਜੰਗ ਦੇ ਵਿੱਚ ਸਤਿਗੁਰਾਂ ਨੇ ਇਹਦਾ ਹੰਕਾਰ ਫਿਰ ਦੂਰ ਕੀਤਾ। ਜੇ ਅਸੀਂ ਗੋਰੇ ਇਤਿਹਾਸ ਵੱਲ ਦੇਖੀਏ ਗੁਰਮੁਖ ਪਿਆਰਿਓ, ਤੇ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਇਹ ਹੰਕਾਰ ਜਿਹੜਾ ਨਾ ਹਰ ਜੂ ਅਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ ਪਰਮਾਤਮਾ ਨੂੰ ਹੰਕਾਰ ਜਿਹੜਾ ਚੰਗਾ ਨਹੀਂ ਲੱਗਦਾ, ਨਿਮਰਤਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ। ਨਿਮਰਤਾ ਸਾਨੂੰ ਕਿਹੋ ਜਿਹੀ ਧਾਰਨ ਕਰਨੀ ਚਾਹੀਦੀ ਹੈ ਇਸ ਸੰਬੰਧ ਦੇ ਵਿੱਚ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਬਹੁਤ ਪਿਆਰਾ ਜਿਹੜਾ ਆ ਉਚਾਰਨ ਕਰਕੇ ਸਾਨੂੰ ਉਪਦੇਸ਼ ਦਿੱਤਾ ਆ। ਕਹਿੰਦੇ ਦੇਖ ਸੰਸਾਰ ਦੀ ਹਾਲਾਤ ਵੱਲ ਦੇਖ, ਆਵਤ ਹੈ ਭੀਖ ਮੰਗਣ ਭਿਖਾਰੀ ਕੋ, ਦੇਖ ਅਧੀਨੇ ਨਿਰਾਸਾ ਨਾ ਬੇਡਾਰ ਹੈ। ਕਹਿੰਦਾ ਭਿਖਾਰੀ ਵੱਲ ਦੇਖ, ਤੇਰੇ ਦਰਵਾਜ਼ੇ ਉੱਤੇ ਮੰਗਣ ਵਾਸਤੇ ਆਉਂਦਾ ਆ। ਗੁਰਮਤ ਨੇ ਸਾਨੂੰ ਵੈਸੇ ਮੰਗਣ ਦੀ ਮਨਾਹੀ ਕੀਤੀ ਹੋਈ ਹੈ ਗੁਰਮੁਖ ਪਿਆਰਿਓ, ਤੇ ਆ ਹੀ ਸਤਿਗੁਰਾਂ ਨੇ ਸਾਨੂੰ ਆਖਿਆ ਆ ਕਿ ਕਿਰਤ ਕਰਨੀ ਆ, ਮੰਗਣਾ ਨਹੀਂ ਆ। ਜੇ ਮੰਗਣਾ ਤੇ ਸਿਰਫ ਪਰਮਾਤਮਾ ਦੇ ਕੋਲੋਂ ਮੰਗਣਾ ਆ, ਤੇ ਮੰਗਣਾ ਕੀ ਆ ਉਹ ਵੀ ਪਰਮਾਤਮਾ ਦਾ ਨਾਮ ਮੰਗਣਾ ਆ, ਹੋਰ ਜਿਹੜੀਆਂ ਸੰਸਾਰੀ ਲੋੜਾਂ ਇਹ ਪਰਮਾਤਮਾ ਆਪਣੇ ਆਪ ਹੀ ਪੂਰੀਆਂ ਕਰ ਰਿਹਾ ਆ। ਸਤਿਗੁਰੂ ਜੀ ਕਹਿੰਦੇ ਸੂਰਜ ਦੇ ਕੋਲੋਂ ਕਿਸੇ ਨੂੰ ਰੋਸ਼ਨੀ ਮੰਗਣੀ ਨਹੀਂ ਪੈਂਦੀ, ਆਪਣੇ ਆਪ ਹੀ ਮਿਲ ਰਹੀ ਆ। ਪਹਾੜਾਂ ਦੇ ਉੱਤੇ ਚਲੇ ਜਾਈਏ ਤੇ ਸਾਨੂੰ ਠੰਡ ਜਿਹੜੀ ਆ ਮੰਗਣੀ ਨਹੀਂ ਪੈਂਦੀ, ਆਪਣੇ ਆਪ ਹੀ ਮਿਲ ਜਾਂਦੀ ਆ। ਆ ਚੰਦਨ ਦੇ ਬੂਟੇ ਲਾਗੇ, ਫੁੱਲਾਂ ਦੇ ਬੂਟਿਆਂ ਦੇ ਲਾਗੇ ਖਲੋ ਜਾਈਏ, ਸੁਗੰਧੀ ਮੰਗਣੀ ਨਹੀਂ ਪੈਂਦੀ, ਆਪਣੇ ਆਪ ਹੀ ਮਿਲ ਜਾਂਦੀ ਆ। ਇਸ ਕਰਕੇ ਸੰਸਾਰੀ ਲੋੜਾਂ ਜੇ ਤੂੰ ਗੁਰੂ ਘਰ ਦੇ ਵਿੱਚ ਗੁਰੂ ਨੂੰ ਨਮਸਕਾਰ ਕਰੇਗਾ, ਤੈਨੂੰ ਮੰਗਣ ਦੀ ਲੋੜ ਨਹੀਂ ਪਏਗੀ, ਆਪਣੇ ਆਪ ਹੀ ਤੈਨੂੰ ਮਿਲਦੀਆਂ ਜਾਣਗੀਆਂ। ਤੇ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ ਆਵਤ ਭਿਖਾਰੀ ਵੇਖ ਤੇਰੇ ਦਰਵਾਜ਼ੇ ਉੱਤੇ ਭੀਖ ਮੰਗਣ ਵਾਸਤੇ ਆਉਂਦਾ ਹੈ, ਤੇ ਗੁਰਮਤ ਕਹਿੰਦੀ ਲੋਕ ਧਿਕਾਰ ਕਹੇ ਜਨ ਮੰਗਤ, ਮੰਗਤ ਮਾਣ ਨਾ ਪਾਇਆ। ਲੋਕ ਧਿਕਾਰ ਕਹੇ ਜਨ ਮੰਗਤ, ਮੰਗਣ ਵਾਲੇ ਨੂੰ ਲੋਕ ਲਾਣ ਤਾਂ ਪਾਉਂਦੇ ਨੇ, ਇਹ ਸੰਸਾਰੀ ਅਖੌਤ ਵੀ ਇਹੋ ਹੀ ਆ ਕਿ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਜਿਹੜਾ ਮੰਗਣ ਵਾਸਤੇ ਤੁਰ ਪਿਆ ਉਹਨੂੰ ਪਹਿਲਾਂ ਆਪਣਾ ਮਿਟਾਉਣਾ ਪੈਂਦਾ, ਮਰਨਾ ਪੈਂਦਾ ਆ। ਕਹਿੰਦੇ ਉਹ ਆਪਣੇ ਆਪ ਨੂੰ ਮਾਰ ਕੇ ਨਾ ਆਪਣੇ ਹੰਕਾਰ ਨੂੰ ਛੱਡ ਕੇ ਤੇਰੇ ਦਰਵਾਜ਼ੇ ਤੇ ਜੇ ਕਿਤੇ ਮੰਗਣ ਆਉਂਦਾ ਆ ਤੇ ਤੂੰ ਦੇਖਦਾ ਮੇਰੇ ਅਧੀਨ ਹੋ ਗਿਆ, ਨਹੀਂ ਦਰਵਾਜ਼ਾ ਛੱਡਦਾ, ਤੂੰ ਉਹਨੂੰ ਖੈਰ ਪਾ ਹੀ ਦੇਣਾ ਆ, ਉਹਨੂੰ ਦੇ ਦੇਣਾ ਆ, ਨਿਰਾਸ਼ਾ ਨਹੀਂ ਭੇਜਦਾ, ਪ੍ਰਸ਼ਾਦਾ ਵੀ ਛਕਾ ਦੇਣਾ, ਲੋੜ ਅਨੁਸਾਰ ਪੈਸੇ ਵੀ ਦੇ ਦੇਣਾ ਆ, ਕੱਪੜਾ ਵੀ ਦੇ ਦੇਣਾ ਆ। ਫਿਰ ਕਹਿੰਦੇ ਤੂੰ ਕੁੱਤੇ ਵੱਲ ਦੇਖ ਲਾ, ਜਾਂ ਕਿ ਦੁਆਰੇ ਬੈਠਤ ਆਸਾ ਕਿ ਨਿਵਾਰ ਸਵਾਨ ਅੰਤ ਕਰੁਣਾ ਕੇ ਤੋਰ ਟੂਕ ਤਾਂ ਇਹ ਡਾਰ ਹੈ। ਕਹਿੰਦੇ ਕੁੱਤਾ ਤੇਰੇ ਦਰਵਾਜ਼ੇ ਤੇ ਬੈਠਾ ਹੀ ਰਹਿੰਦਾ ਆ, ਨਹੀਂ ਕਿਸੇ ਹੋਰ ਪਾਸੇ ਜਾਂਦਾ ਤੇ ਤੈਨੂੰ ਉਹਦੇ ਉੱਤੇ ਰਹਿਮ ਆਉਂਦਾ ਆ ਤੇ ਤੂੰ ਫਿਰ ਉਹਨੂੰ ਟੁੱਕ ਪਾ ਹੀ ਦੇਣਾ ਆ ਤੇ ਖਾ ਲੈਂਦਾ ਆ, ਤੇਰੇ ਆਸਰੇ ਬੈਠਾ ਹੋਇਆ ਆ, ਉਹਨੂੰ ਕੋਈ ਹੰਕਾਰ ਨਹੀਂ, ਉਹਨੂੰ ਕਿਸੇ ਹੋਰ ਦੀ ਜਿਹੜੀ ਆ ਲਾਜ ਨਹੀਂ, ਕਿਸੇ ਹੋਰ ਦਾ ਉਹਨੇ ਆਸਰਾ ਨਹੀਂ ਤੱਕਿਆ। ਕਹਿੰਦਾ ਜੇ ਇਹਦੇ ਤੋਂ ਵੀ ਤੈਨੂੰ ਸਿੱਖਿਆ ਨਹੀਂ ਮਿਲਦੀ ਤੇ ਭਾਈ ਗੁਰਦਾਸ ਜੀ ਕਹਿੰਦੇ ਆਪਣੀ ਜੁੱਤੀ ਵੱਲ ਦੇਖ ਲਾ, ਪਾਇਨ ਕੀ ਪੰਨਹੀ, ਪਾਇਨ ਕੀ ਪੰਨਹੀ ਰਹਿਤ ਪਰ ਹਰੀ ਪਰੀ, ਜਾਹੂ ਕਾਹੂ ਕਾਜ ਉੱਠ ਚਲਤ ਸੁਮਾਰ, ਪੈਰ ਦੀ ਜੁੱਤੀ ਲਾ ਕੇ ਲਾਂਭੇ ਤੂੰ ਰੱਖੀ ਹੋਈ ਆ, ਉਹਨੂੰ ਕੋਈ ਗੁੱਸਾ ਨਹੀਂ ਇਸ ਗੱਲ ਦਾ, ਪਰ ਜਦੋਂ ਤੈਨੂੰ ਕਿਤੇ ਕੰਮ ਕਾਰ ਪੈਂਦਾ ਤੂੰ ਉੱਠਦਾ ਆ ਤੇ ਜੁੱਤੀ ਜਿਹੜੀ ਆ ਉਹਨੂੰ ਪੈਰੀ ਪਾ ਕੇ ਕਿਸੇ ਇੱਧਰ ਉੱਧਰ ਸੱਜੇ ਖੱਬੇ ਜਾਂਦਾ ਆ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਛੋੜ ਅਹੰਕਾਰ ਸ਼ਵਾਰ ਹੋਇਆ ਗੁਰਮਾਰਗ, ਮੈਂ ਤੂੰ ਵੀ ਅਹੰਕਾਰ ਛੱਡ ਦੇ, ਉਹ ਕੁੱਤੇ ਵਾਲੀ ਜਿਹੜੀ ਆ ਨਾ ਬਿਰਤੀ ਉਹਨੂੰ ਧਾਰਨ ਕਰ, ਆਪਣੇ ਦਰਵਾਜ਼ਾ ਸਾਈਂ ਦਾ ਨਾਂ ਛੱਡ, ਸਵਾਮੀ ਕੇ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਆਪਣੇ ਮਾਲਕ ਦਾ ਘਰ ਨਾ ਛੱਡ। ਜੇ ਤੂੰ ਆਪਣੇ ਮਾਲਕ ਦਾ ਘਰ ਛੱਡੇਗਾ ਤੇ ਸਤਿਗੁਰੂ ਜੀ ਦੇ ਇਸ ਸੰਬੰਧ ਦੇ ਵਿੱਚ ਗੁਰਮੁਖ ਪਿਆਰਿਓ ਅਸੀਂ ਵੇਖਦੇ ਵੀ ਹਾਂ ਕਿ ਜਿਹੜੇ ਗਲ ਕੁੱਤੇ ਦੇ ਗਲ ਦੇ ਵਿੱਚ ਪਟਾ ਨਹੀਂ ਨਾ ਹੁੰਦਾ, ਪਹਿਲਾਂ ਕਾਰਪੋਰੇਸ਼ਨ ਵਾਲੇ ਨਗਰ ਨਿਗਮ ਵਾਲੇ ਆਉਂਦੇ ਹੁੰਦੇ ਸਨ ਤੇ ਫੜ ਕੇ ਲੈ ਜਾਂਦੇ ਹੁੰਦੇ ਸਨ ਤੇ ਉਹਨਾਂ ਨੂੰ ਦਵਾਈ ਪਾ ਦਿੰਦੇ ਹੁੰਦੇ ਸਨ, ਜਿਹੜੇ ਗਲ ਦੇ ਵਿੱਚ ਪਟਾ ਹੁੰਦਾ ਸੀ ਕੁੱਤੇ ਦਾ ਉਹਨੂੰ ਹੱਥ ਨਹੀਂ ਸੀ ਲਾਉਂਦੇ ਹੁੰਦੇ। ਸਤਿਗੁਰੂ ਜੀ ਕਹਿਣ ਲੱਗੇ ਤੂੰ ਵੀ ਪਰਮਾਤਮਾ ਦੇ ਨਾਮ ਦਾ ਜਿਹੜਾ ਆ ਨਾ ਪਟਾ ਆਪਣੇ ਗਲ ਦੇ ਵਿੱਚ ਪਾਲਾ, ਆਪਣੇ ਮਾਲਕ ਦੇ ਘਰ ਨੂੰ ਨਾ ਛੱਡ, ਤੇ ਜਿਸ ਤਰ੍ਹਾਂ ਮਾਲਕ ਤੈਨੂੰ ਬੁਰਕੀ ਪਾਉਂਦਾ ਆ, ਜਿਸ ਤਰ੍ਹਾਂ ਜੁੱਤੀ ਪਰਾਂ ਪਈ ਹੋਈ ਆ, ਮਾਲਕ ਨੂੰ ਜਦੋਂ ਲੋੜ ਪੈਂਦੀ ਆ ਘਰ ਦੇ ਵਿੱਚ ਨੰਗੇ ਪੈਰੀ ਵੀ ਤੁਰਿਆ ਫਿਰਦਾ, ਕਿਤੇ ਰਿਸ਼ਤੇਦਾਰੀ ਆ ਇੱਧਰ ਉੱਧਰ ਜਾਂਦਾ ਜੁੱਤੀ ਪਾ ਹੀ ਲੈਂਦਾ, ਇਸੇ ਤਰ੍ਹਾਂ ਹੀ ਤੂੰ ਵੀ ਖਾਕ ਹੋ ਕੇ ਆਪਣੇ ਹੰਕਾਰ ਨੂੰ ਛੱਡ ਕੇ ਤੇ ਚਰਨ ਧੂੜ ਬਣ ਜਾ ਗੁਰੂ ਦੇ ਮਾਰਗ ਦੀ, ਕਬਹੂ ਕੇ ਦਇਆਲ ਕੇ ਦਇਆ ਭਗਤ ਧਾਰੇ, ਪਰਮਾਤਮਾ ਇੱਕ ਨਾ ਇੱਕ ਦਿਨ, ਗੁਰੂ ਇੱਕ ਨਾ ਇੱਕ ਦਿਨ ਤੇਰੇ ਉੱਤੇ ਰਹਿਮਤ ਜ਼ਰੂਰ ਕਰੇਗਾ, ਮਿਹਰ ਕਰੇਗਾ, ਕਿਰਪਾ ਕਰੇਗਾ, ਤੂੰ ਵੀ ਪਵਿੱਤਰ ਹੋ ਜਾਏਗਾ, ਤੂੰ ਵੀ ਤਰ ਜਾਏਗਾ, ਪਰ ਸ਼ਰਤ ਇਹ ਕਿ ਤੈਨੂੰ ਹੰਕਾਰ ਛੱਡਣਾ ਪਵੇਗਾ। ਜੇ ਹੰਕਾਰ ਕੀਤਾ ਆ ਬਾਬੇ ਬਲਵੰਡ ਸੱਤੇ ਨੇ ਆਪਣੇ ਕੀਰਤਨ ਦਾ, ਗੁਰਮੁਖ ਪਿਆਰਿਓ ਆਪਣੇ ਗੁਣ ਦਾ, ਉਹਨਾਂ ਦੀ ਹਾਲਤ ਕੀ ਹੋਈ ਇਹ ਵੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ। ਇੱਕ ਦਿਨ ਫਿੱਟ ਗਏ ਸਨ ਉਹਨਾਂ ਨੂੰ, ਇਸ ਗੱਲ ਦਾ ਹੰਕਾਰ ਹੋ ਗਿਆ ਸੀ ਕਿ ਸਾਡੀ ਆਵਾਜ਼ ਬੜੀ ਚੰਗੀ ਆ, ਰਾਗ ਬੜੇ ਸੋਹਣੇ ਗਾਲੀ ਨੇ ਆ, ਸਤਿਗੁਰਾਂ ਦੇ ਨਾਲ ਮਾਇਆ ਦੀ ਗੱਲ ਕੀਤੀ ਆ, ਸੰਗਤ ਕੁਝ ਘੱਟ ਆਈ ਆ, ਇਹਨੇ ਜ਼ਿਆਦਾ ਹੰਕਾਰੀ ਹੋ ਗਏ, ਕਹਿਣ ਲੱਗ ਪਏ ਅਸੀਂ ਜਿਹਦੇ ਦਰ ਤੇ ਜਾ ਕੇ ਕੀਰਤਨ ਕਰਾਂਗੇ ਉਹਨੂੰ ਹੀ ਗੁਰੂ ਬਣਾ ਲਵਾਂਗੇ। ਤੇ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਵਰਗੇ ਜਾ ਕੇ ਗੁਰਸਿੱਖਾਂ ਨੇ ਆਖਿਆ ਸਤਿਗੁਰਾਂ ਨੇ ਭੇਜਿਆ ਆਓ ਗੁਰੂ ਕੀ ਹਜ਼ੂਰੀ ਦੇ ਵਿੱਚ ਕੀਰਤਨ ਕਰੋ, ਇਹ ਕੀਰਤਨ ਕਰਨ ਦੇ ਨਾਲ ਹੀ ਤੁਹਾਡੀ ਸੋਭਾ ਜੇ, ਨਹੀਂ ਤੇ ਤੁਸੀਂ ਦੇਖੋ ਇਹ ਮਰਾਸੀ ਇਹ ਡੂਮ ਤੁਹਾਡੇ ਵਰਗੇ ਕਈ ਤੁਰੇ ਫਿਰਦੇ ਨੇ, ਕਦੀ ਕਿਸੇ ਨੇ ਸਤਿਕਾਰ ਦੇ ਨਾਲ ਉਹਨਾਂ ਨੂੰ ਮੱਥਾ ਟੇਕਿਆ ਆ, ਉਹਨਾਂ ਦੀ ਸੇਵਾ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਆ, ਉਮਰ ਲੰਘ ਜਾਂਦੀ ਆ, ਪਰ ਇਹ ਵਡਿਆਈ ਤੁਹਾਨੂੰ ਸਿਰਫ ਕੀਰਤਨ ਕਰਕੇ ਮਿਲੀ ਹੋਈ ਜੇ ਆਓ ਗੁਰੂ ਘਰ ਦੇ ਵਿੱਚ। ਤੇ ਉਹ ਕਹਿਣ ਲੱਗੇ ਨਹੀਂ ਅਸੀਂ ਨਹੀਂ ਜਾਵਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਚੱਲ ਕੇ ਗਏ ਨੇ ਤੇ ਉਹਨਾਂ ਨੇ ਗੁਰੂ ਨਾਨਕ ਦੀ ਸ਼ਾਨ ਦੇ ਖਿਲਾਫ ਕੁਝ ਬਚਨ ਕਹੇ ਨੇ। ਕਹਿਣ ਲੱਗੇ ਜੇ ਭਾਈ ਮਰਦਾਨਾ ਜੀ ਨਾ ਹੁੰਦੇ ਤੇ ਗੁਰੂ ਨਾਨਕ ਨੂੰ ਕਿਹਨੇ ਗੁਰੂ ਸਮਝਣਾ ਸੀ। ਸਤਿਗੁਰਾਂ ਨੇ ਆਖਿਆ ਫਿੱਟ ਗਏ ਨੇ। ਆਖਿਰ ਇੱਕ ਦਿਨ ਉਹਨਾਂ ਦਾ ਵੀ ਹੰਕਾਰ ਗੁਰਮੁਖ ਪਿਆਰਿਓ ਦੂਰ ਹੋ ਗਿਆ ਆ, ਆਏ ਨੇ ਗੁਰੂ ਦੀ ਸ਼ਰਨ ਦੇ ਵਿੱਚ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹੋ ਗੱਲ ਸਮਝਾਉਂਦੇ ਨੇ ਕਿ ਆਪਣੀ ਹਉਮੈ ਨੂੰ ਛੱਡ ਦੇਵੇਂਗਾ ਤੇ ਤੇਰਾ ਤਾਂ ਭਲਾ ਹੀ ਗੁਰਮੁਖ ਪਿਆਰਿਆ, ਤੇ ਜੇ ਅਸੀਂ ਗੁਰਮੁਖ ਪਿਆਰੇ ਗੁਰਬਾਣੀ ਦੇ ਵਿੱਚੋਂ ਪੁਰਾਣਾਂ ਦੀ ਗੱਲ ਨੂੰ ਪੜ੍ਹਦੇ ਹਾਂ ਤੇ ਕਬੀਰ ਸਾਹਿਬ ਜੀ ਸਾਨੂੰ ਹੋਰ ਸਮਝਾਉਂਦੇ ਨੇ, ਕਹਿੰਦੇ ਨੇ ਇਹ ਹੰਕਾਰ ਹੋ ਗਿਆ ਆ ਦੁਰਯੋਧਨ ਨੂੰ। ਤੇ ਕ੍ਰਿਸ਼ਨ ਜੀ ਇੱਕ ਦਿਨ ਉਧਰ ਨੂੰ ਗਏ ਨੇ ਹਸਤਨਾਪੁਰ ਦੇ ਵਿੱਚ, ਤੇ ਉਹਨਾਂ ਨੇ ਦੁਰਯੋਧਨ ਦਾ ਘਰ ਛੱਡ ਕੇ ਜਿਹੜਾ ਨਿਮਰਤਾ ਦੇ ਵਿੱਚ ਰਹਿ ਰਿਹਾ ਸੀ, ਜਿਹੜਾ ਨਿਮਾਣ ਵਾਲਾ ਜੀਵਨ ਜੀ ਰਿਹਾ ਸੀ ਗੁਰਮੁਖ ਪਿਆਰਾ ਬੇਦਰ, ਉਹਦੇ ਘਰ ਨੂੰ ਚਲੇ ਗਏ ਨੇ। ਉਹਦਾ ਹੰਕਾਰ ਵੇਖ ਕੇ ਉਧਰ ਨੂੰ ਨਹੀਂ ਗਏ, ਰਾਜਨ ਕੌਣ ਤੁਮਾਰੇ ਆਵੇ, ਐਸੇ ਉਹ ਭਾਉ ਬੇਦਰ ਕੋ ਦੇਖੇ ਹੋ, ਉਹ ਗਰੀਬ ਮੋਹੇ ਭਾਵੇ ਸਾ। ਕ੍ਰਿਸ਼ਨ ਨੇ ਏਡਾ ਵੱਡਾ ਰਾਜਾ ਤੇ ਉਹਦੀ ਕਾਨੂੰਨ ਨੂੰ ਨਹੀਂ ਮੰਨਿਆ, ਸਿਰਫ ਉਹਦਾ ਹੰਕਾਰ ਕਰਕੇ ਉਹਦਾ ਘਰ ਛੱਡ ਕੇ ਬੇਦਰ ਦੇ ਘਰ ਚਲੇ ਗਏ ਨੇ। ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਵਿਹਾਨੀ, ਬਿਦਰ ਦੇ ਘਰ ਦੇ ਵਿੱਚ ਜਿਹੜਾ ਉਹਨੇ ਅਲੂਣਾ ਸਾਗ ਬਣਾਇਆ ਸੀ ਉਹ ਮੈਨੂੰ ਦੁੱਧ ਵਰਗਾ ਲੱਗਾ, ਖੀਰ ਵਰਗਾ ਲੱਗਾ। ਸਾਰੀ ਰਾਤ ਪਰਮਾਤਮਾ ਦੇ ਗੁਣ ਗਾਉਂਦਿਆਂ ਦਿਨ ਰਾਤ ਬਤੀਤ ਹੋਈ ਹੈ। ਤੇ ਇਧਰੋਂ ਹਸਤੀ ਦੇਖ ਭਰਮ ਤੇ ਭੂਲਾ, ਤੂੰ ਆਪਣੀ ਹਸਤੀ ਵੱਲ ਦੇਖ ਕੇ ਆਪਣੇ ਰਾਜ ਭਾਗ ਵੱਲ ਦੇਖ ਕੇ ਊਚ ਨੀਚ ਨੂੰ ਹੀ ਭੁੱਲ ਗਿਆ ਆ। ਸ਼੍ਰੀ ਭਗਵਾਨ ਦਾ ਜਾਣਿਆ ਤੂੰ ਇਹ ਵੇਖਿਆ ਹੀ ਨਹੀਂ ਕਿ ਵਕਤ ਦਾ ਅਵਤਾਰ ਆ ਰਿਹਾ ਆ ਤੇ ਮੈਂ ਝੁੱਕ ਕੇ ਸਲਾਮ ਕਰ ਜਾਵਾਂ, ਹੰਕਾਰੀ ਦਾ ਇਹ ਹਾਲ ਹੁੰਦਾ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਵੀ ਗੁਰਮੁਖ ਪਿਆਰਿਓ ਭਾਈ ਭਗਤ ਕਬੀਰ ਜੀ ਦੀ ਦਰਜ ਆ, ਜਿਹਦੇ ਵਿੱਚ ਸਾਨੂੰ ਸਿੱਖਿਆ ਦਿੱਤਾ ਆ, ਸਿੱਖਿਆ ਦਿੱਤੀ ਆ। ਉਹ ਮਨੁੱਖ ਨੂੰ ਹੰਕਾਰ ਹੁੰਦਾ ਆ ਆਪਣੀ ਜਾਤ ਪਾਤ ਦਾ, ਮਨੁੱਖ ਨੂੰ ਹੰਕਾਰ ਹੁੰਦਾ ਆ ਆਪਣੀ ਕੁਲ ਦਾ, ਮਨੁੱਖ ਨੂੰ ਹੰਕਾਰ ਹੁੰਦਾ ਆ ਆਪਣੇ ਧਨ ਦਾ, ਮਨੁੱਖ ਨੂੰ ਹੰਕਾਰ ਹੁੰਦਾ ਆਪਣੇ ਜੋਬਨ ਦਾ, ਮਨੁੱਖ ਨੂੰ ਹੰਕਾਰ ਹੁੰਦਾ ਆਪਣੀ ਪ੍ਰਭਤਾ ਦਾ। ਸਤਿਗੁਰੂ ਜੀ ਕਹਿੰਦੇ ਸਭ ਕੁਝ ਤਿਆਗ ਕੇ ਨਿਮਰਤਾ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਇਹ ਤੇਰਾ ਹੰਕਾਰ ਜਿਹੜਾ ਆ ਇਸ ਤਰ੍ਹਾਂ ਦੂਰ ਹੋਏਗਾ। ਤੋ ਗੁਰਮੁਖ ਪਿਆਰਿਓ, ਸ਼ਬਦ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਕੀ ਸਿੱਖਿਆ ਦਿੰਦੇ ਨੇ, ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਪੰਚ ਪਦਾ ਬਿਨਸਾਏ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ।
ਸੋਰਠ ਰਾਗ ਦਾ ਨਾਮ ਆ। ਇਸ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਆ। ਪੰਜ ਪਦਾਂ ਤੋਂ ਭਾਵ ਕਿ ਇਸ ਸ਼ਬਦ ਦੇ ਪੰਜ ਪਹਿਰੇ ਨੇ, ਪੰਜ ਪਦੇ ਨੇ। ਤੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਇਹ ਜਿਹੜਾ ਮੋਹ ਆ ਇਹ ਕਿਹੜੇ ਤਰੀਕੇ ਦੇ ਨਾਲ ਖਤਮ ਹੋਏਗਾ, ਇਹ ਤੇਰ ਤੇ ਮੇਰ ਕਿਹੜੇ ਤਰੀਕੇ ਦੇ ਨਾਲ ਖਤਮ ਹੋਏਗੀ, ਇਹ ਜਿਹੜੀ ਮੈਂ ਮਾਇਆ ਦੀ ਅਪੱਤਣ ਆਪਣੇ ਮਨ ਦੇ ਵਿੱਚ ਵਸਾਈ ਬੈਠਾ ਨਾ, ਆਹ ਮੇਰਾ ਆ, ਇਹ ਕਿਸ ਤਰ੍ਹਾਂ ਖਤਮ ਹੋਏਗੀ। ਤਿੰਨ ਪ੍ਰਕਾਰ ਦੇ ਆਦਮੀ ਜਿਹੜੇ ਨੇ ਸਾਨੂੰ ਇਸ ਧਰਤੀ ਤੇ ਮਿਲਦੇ ਨੇ, ਇੱਕ ਜਿਹੜੇ ਕਹਿੰਦੇ ਨੇ ਕਿ ਤੇਰਾ ਵੀ ਮੇਰਾ ਆ, ਇੱਕ ਐਸੇ ਨੇ ਜਿਹੜੇ ਕਹਿੰਦੇ ਨੇ ਤੇਰਾ ਤੇਰਾ ਆ ਤੇ ਮੇਰਾ ਮੇਰਾ ਆ, ਇੱਕ ਐਸੇ ਨੇ ਜਿਹੜੇ ਕਹਿੰਦੇ ਮੇਰਾ ਵੀ ਪਰਮਾਤਮਾ ਤੇਰਾ ਆ। ਉਹ ਇਸ ਤਰ੍ਹਾਂ ਨੇ ਕਹਿੰਦੇ ਤੇਰਾ ਵੀ ਮੇਰਾ ਜਿਹੜਾ ਸਾਡੇ ਕੋਲ ਆ ਨਾ ਮੋਹ ਦਾ ਕਰਕੇ, ਉਹ ਵੀ ਉਹ ਆਪਣਾ ਸਮਝੀ ਬੈਠੇ ਨੇ। ਤੇ ਕਈ ਐਸੇ ਨੇ ਜਿਹੜੇ ਕਹਿੰਦੇ ਨੇ ਆਹ ਤੁਹਾਡਾ ਆ, ਇਹ ਇੰਨਾ ਕੁ ਤੇਰਾ ਆ ਤੇ ਇੰਨਾ ਕੁ ਮੇਰਾ ਆ, ਜਿਹੜੀਆਂ ਵੰਡੀਆਂ ਪਾ ਕੇ ਬੈਠੇ ਹੋਏ ਕੁਝ ਇਹ ਨੇ। ਤੇ ਕੁਝ ਕਬੀਰ ਸਾਹਿਬ ਵਰਗੇ ਵੀ ਨੇ ਜਿਹੜੇ ਕਹਿੰਦੇ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੀ ਕਿਆ ਲਾਗੇ ਮੇਰਾ, ਕਿ ਪਰਮਾਤਮਾ ਸਭ ਕੁਝ ਹੀ ਤੇਰਾ, ਮੇਰਾ ਇਹਦੇ ਵਿੱਚ ਕੁਝ ਹੈ ਹੀ ਨਹੀਂ ਹੈ। ਮੋਹ ਹਮੇਸ਼ਾ ਹੀ ਆਪਣਿਆਂ ਦੇ ਨਾਲ ਹੁੰਦਾ ਆ। ਗੁਰਮੁਖ ਪਿਆਰਿਓ, ਮਨੁੱਖ ਨੂੰ ਆਪਣੇ ਹੀ ਚੰਗੇ ਲੱਗਦੇ ਨੇ, ਆਪਣੇ ਬੱਚਿਆਂ ਦੇ ਔਗਣ ਵੀ ਮਨੁੱਖ ਨੂੰ ਚੰਗੇ ਲੱਗਦੇ ਨੇ, ਤੇ ਕਿਸੇ ਬਗਾਨੇ ਦੇ ਬੱਚੇ ਦੇ ਵਿੱਚ ਜੇ ਕੋਈ ਚੰਗੇ ਗੁਣ ਵੀ ਨੇ ਉਹ ਵੀ ਮਨੁੱਖ ਨੂੰ ਚੰਗੇ ਨਹੀਂ ਗੇ ਲੱਗਦੇ। ਕਿਉਂ? ਕਿਉਂਕਿ ਉਹਦੇ ਨਾਲ ਪਕੜਿਆ ਮੇਰਾ ਆ। ਸਹਿਸਕ੍ਰਿਤੀ ਦੇ ਵਿੱਚ ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਹੇ ਅਜਿੱਤ ਸੂਰ ਸੰਗਰਾਮ ਅਤ ਬਲਣਾ ਬਹੁ ਮਰਦ ਨੇ, ਗਾਣ ਗੰਧਰਵ ਦੇਵ ਮਨੁੱਖ ਪਸ਼ ਪੰਖੀ ਬੇਮੋਹ ਨੇ, ਹਰ ਕਰਨ ਹਰ ਨਮਸਕਾਰਨ ਸਰਨ ਜਗਦੀਸ਼ਰ। ਉਹ ਗੁਰਮੁਖ ਪਿਆਰਿਓ, ਸਤਿਗੁਰੂ ਜੀ ਦੱਸਦੇ ਕਿ ਇਸ ਮੋਹ ਦੇ ਨਾਲ ਗਣ ਗੰਧਰਵ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੇ ਗਾਂ ਰਾਗੀ ਵੀ ਉਹ ਵੀ ਇਸ ਮੋਹ ਨੇ ਆਪਣੇ ਜਾਲ ਦੇ ਵਿੱਚ ਉਹਨਾਂ ਨੂੰ ਫਸਾਇਆ ਹੋਇਆ ਆ। ਮਨੁੱਖ ਵੀ ਇਹਦੇ ਜਾਲ ਦੇ ਵਿੱਚ ਫਸਿਆ ਹੋਇਆ ਆ। ਮਨੁੱਖ ਦੀ ਤੇ ਗੱਲ ਛੱਡੋ, ਦੇਵਤੇ ਵੀ ਮੋਹ ਦੇ ਵਿੱਚ ਫਸੇ ਹੋਏ ਨੇ, ਤੇ ਫਿਰ ਪਸ਼ੂ ਵੀ ਮੋਹ ਦੇ ਵਿੱਚ ਫਸੇ ਹੋਏ ਨੇ, ਇਹ ਪੰਖੀ ਜਿਹੜੇ ਨੇ ਇਹ ਵੀ ਮੋਹ ਦੇ ਵਿੱਚ ਫਸੇ ਹੋਏ ਨੇ। ਮਨੁੱਖ ਜਿਹੜਾ ਆ ਉਹ ਇਸ ਤਰ੍ਹਾਂ ਮੋਹ ਦੇ ਵਿੱਚ ਫਸਿਆ ਹੋਇਆ, ਉਹਨੂੰ ਸਿਰਫ ਆਪਣਾ ਹੀ ਨਜ਼ਰ ਆਉਂਦਾ, ਹੋਰ ਕੋਈ ਬਗਾਨਾ ਨਜ਼ਰ ਹੀ ਨਹੀਂ ਆਉਂਦਾ। ਦੇਵੀ ਦੇਵਤੇ ਇਸ ਤਰ੍ਹਾਂ ਮੋਹ ਦੇ ਵਿੱਚ ਫਸੇ ਹੋਏ ਨੇ। ਅਸੀਂ ਸ਼ਿਵਜੀ ਦੀ ਕਥਾ ਪੜ੍ਹਦੇ ਹਾਂ ਕਿ ਜਦੋਂ ਸਤੀ ਜਿਹੜੀ ਸੀ ਆਪਣੇ ਪਿਤਾ ਦੇ ਯੱਗ ਦੇ ਵਿੱਚ ਛਾਲ ਮਾਰ ਕੇ ਤੇ ਸੜ ਗਈ, ਅੱਧੀ ਸੜੀ ਲਾਸ਼ ਨੂੰ ਹੀ ਸ਼ਿਵਜੀ ਜੀ ਮੋਢੇ ਤੇ ਚੁੱਕੀ ਫਿਰਦੇ ਰਹੇ ਤੇ 22 ਦਿਨ ਤੁਰੇ ਫਿਰਦੇ ਰਹੇ ਚੁੱਕ ਕੇ। ਕਹਿੰਦੇ ਵਿਸ਼ਨੂੰ ਭਗਵਾਨ ਨੇ ਸੁਦਰਸ਼ਨ ਚੱਕਰ ਦੇ ਨਾਲ ਗੁਰਮੁਖ ਪਿਆਰਿਓ ਉਸ ਲਾਸ਼ ਦੇ ਟੁਕੜੇ ਕੀਤੇ, ਜਿੱਥੇ ਅੱਖਾਂ ਡਿੱਗੀਆਂ ਉੱਥੇ ਨੈਣਾ ਦੇਵੀ, ਜਿੱਥੇ ਜਵਾਨ ਡਿੱਗੀ ਉੱਥੇ ਜਵਾਲਾ ਦੇਵੀ। ਇਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਉਹ ਅੰਗ ਡਿੱਗੇ ਉੱਥੇ ਉੱਥੇ ਉਹ ਦੇਵੀ ਪੀਠ ਬਣ ਗਏ, ਉੱਥੇ ਪੂਜਾ ਹੋਣ ਲੱਗ ਪਈ। ਸ਼ਿਵਜੀ ਵੀ ਮੋਹ ਦੇ ਵਿੱਚ ਫਸਿਆ ਹੋਇਆ ਆ। ਜੇ ਅਸੀਂ ਪੰਛੀਆਂ ਦੀ ਗੱਲ ਕਰਦੇ ਹਾਂ ਗੁਰਮੁਖ ਪਿਆਰਿਓ, ਆ ਚੇਤ ਵਿਸਾਖ ਦੇ ਦਿਨਾਂ ਦੇ ਵਿੱਚ ਅੱਜ ਕੱਲ੍ਹ ਤੇ ਘਰਾਂ ਦੇ ਵਿੱਚ ਲੈਂਟਰ ਪੈ ਗਏ ਨੇ, ਤੁਸੀਂ ਵੇਖਿਆ ਹੋਣਾ ਆ ਚਿੜੀਆਂ ਕਿਵੇਂ ਨਿਗੇ ਨਿਗੇ ਤੀਲੇ ਇਕੱਠੇ ਕਰਕੇ ਤੇ ਘਰਾਂ ਦੀਆਂ ਛੱਤਾਂ ਦੇ ਵਿੱਚ ਆਪਣੇ ਆਲਣੇ ਬਣਾਉਂਦੀਆਂ ਹੁੰਦੀਆਂ ਸਨ, ਸਿਰਫ ਮੋਹ ਦਾ ਕਰਕੇ। ਪਤਾ ਨੀ ਕਿੱਡੀ ਕਿੱਡੀ ਦੂਰੋਂ ਚੋਗਾ ਚੁੱਕ ਕੇ ਲਿਆਇਆ ਕਰਨਾ ਉਹਨਾਂ ਤੇ, ਆਪਣੇ ਉਹ ਜਿਹੜੇ ਬੋਟ ਹੁੰਦੇ ਸਨ ਉਹਨਾਂ ਨੂੰ ਖੁਆਇਆ ਕਰਨਾ। ਉਹ ਵੀ ਮੋਹ ਦੇ ਵਿੱਚ ਵੇਖੋ ਕਿਸ ਤਰ੍ਹਾਂ ਫਸੇ ਹੋਏ ਨੇ। ਫਿਰ ਉਸ ਤੋਂ ਬਾਅਦ ਅਸੀਂ ਪਸ਼ੂਆਂ ਵੱਲ ਦੇਖ ਲਈਏ ਤੇ ਗਾਂ ਸਾਰੀ ਦਿਹਾੜੀ ਚਰਦੀ ਤੇ ਖਾਂਦੀ ਪੀਂਦੀ, ਸ਼ਾਮ ਦੇ ਸਮੇਂ ਕਿਵੇਂ ਹਵਾਨਾ ਜਿਹੜਾ ਦੁੱਧ ਦੇ ਨਾਲ ਡੱਕਿਆ ਹੁੰਦਾ ਵਛੇ ਦੇ ਸਾਹਮਣੇ ਆਣ ਕੇ ਖਲੋ ਜਾਂਦੀ ਹੈ। ਹੋਰ ਦੇਖੋ ਆ ਬਾਂਦਰ ਵੱਲ ਦੇਖ ਲਵੋ, ਜੇ ਉਹਦਾ ਬੱਚਾ ਮਰ ਜਾਂਦਾ ਆ ਬਾਂਦਰੀ ਦਾ ਤੇ ਉਹ ਮੁਰਦੇ ਨੂੰ ਹੀ ਬੱਚੇ ਨੂੰ ਚੁੱਕੀ ਫਿਰਦੀ ਰਹਿੰਦੀ, ਭਾਵੇਂ ਉਹਦੇ ਚੋਂ ਕਿੰਨੀ ਬਦਬੋ ਆਉਂਦੀ ਆ, ਕੀੜੇ ਚਲੇ ਜਾਂਦੇ ਨੇ, ਜਿੰਨੀ ਦੇਰ ਤੱਕ ਉਹਦੀ ਦੁਬਾਰਾ ਕੁੱਖ ਨਹੀਂ ਹਰੀ ਹੁੰਦੀ ਉਨੀ ਦੇਰ ਤੱਕ ਕਹਿੰਦੇ ਉਹ ਬੱਚੇ ਮੁਰਦਾ ਨੂੰ ਚੁੱਕੀ ਫਿਰਦੀ ਰਹਿੰਦੀ, ਉਹ ਵੀ ਮੋਹ। ਸਤਿਗੁਰੂ ਜੀ ਦੱਸਦੇ ਗਾਂ ਗੰਧਰਵ ਪਸ਼ ਪੰਖੀ ਨਰ ਮਨੁੱਖ ਇਹ ਸਾਰੇ ਹੀ ਮੋਹ ਤੂੰ ਬਹੁਤ ਅਜਿੱਤ ਸੂਰਮਾ ਆ ਤੇ ਆਪਣੀ ਫਾਈ ਦੇ ਵਿੱਚ ਇਹਨਾਂ ਨੂੰ ਫਸਾਇਆ ਹੋਇਆ ਆ। ਮੋਹ ਦੇ ਸੰਬੰਧ ਦੇ ਵਿੱਚ ਮਸਕੀਨ ਸਾਹਿਬ ਨੇ ਇੱਕ ਗੱਲ ਲਿਖੀ ਆ ਕਿ ਆਪਣੇ ਨਾਲ ਮੋਹ ਕਿਵੇਂ ਹੁੰਦਾ ਆ। ਉਹ ਇੱਕ ਮੋਟੀ ਜਿਹੀ ਉਦਾਹਰਣ ਦਿੰਦੇ, ਕਹਿੰਦੇ ਇੱਕ ਕਿਸੇ ਦਾ ਬੱਚਾ ਬਚਪਨ ਦੇ ਵਿੱਚ ਗੁਆਚ ਗਿਆ, ਮਾਤਾ ਤੇ ਪਿਤਾ ਰੋ ਰੋ ਕੇ ਕਮਲੇ ਹੋ ਗਏ ਨੇ। 5-10 ਸਾਲਾਂ ਬਾਅਦ ਕਿਸੇ ਨੇ ਆਣ ਕੇ ਦੱਸਿਆ ਕਿ ਜਿਹੜੀਆਂ ਜਿਹੜੀਆਂ ਤੁਸੀਂ ਨਿਸ਼ਾਨੀਆਂ ਦੱਸਦੇ ਸੀ ਉਹ ਇਸ ਬੱਚੇ ਦੇ ਨਾਲ ਮਿਲਦੀਆਂ ਨੇ ਤੇ ਇਹੋ ਹੀ ਤੁਹਾਡਾ ਬੱਚਾ ਆ। ਕਹਿੰਦੇ ਮਾਂ ਤੇ ਪਿਓ ਸਦਕੇ ਜਾਂਦੇ ਨੇ, ਬਹੁਤ ਪ੍ਰੇਮ ਕਰਦੇ ਨੇ, 15-20 ਦਿਨਾਂ ਬਾਅਦ ਉਹਨਾਂ ਦੀ ਕਾਇਆ ਹੀ ਪਲਟ ਗਈ ਆ। ਕਹਿੰਦੇ 20-25 ਦਿਨਾਂ ਬਾਅਦ ਕਿਸੇ ਨੇ ਆਣ ਕੇ ਇੱਕ ਹੋਰ ਬੱਚਾ ਸਾਹਮਣੇ ਖੜਾ ਕਰ ਦਿੱਤਾ, ਕਹਿਣ ਲੱਗੇ ਨਹੀਂ ਤੁਹਾਡਾ ਬੱਚਾ ਉਹ ਨਹੀਂ ਜੇ, ਤੁਹਾਡਾ ਬੱਚਾ ਤੇ ਆਇਆ ਜਿਹੜਾ ਤੁਸੀਂ ਕਹਿੰਦੇ ਸੋ ਸਾਡੇ ਬੱਚੇ ਦੇ ਗਲ ਦੇ ਵਿੱਚ ਲੋ ਕੱਟਿਆ, ਉਹ ਇਹਦੇ ਗਲ ਦੇ ਵਿੱਚ ਆ, ਦੇਖ ਲਵੋ ਇਹਦੀ ਆਵਾਜ਼ ਵੀ ਤੁਹਾਡੇ ਨਾਲ ਮਿਲਦੀ ਆ। ਕਹਿੰਦੇ ਉਹਨਾਂ ਨੇ ਉਸ ਬੱਚੇ ਨੂੰ ਸਮਝ ਕੇ ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਮੋਹ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਪਹਿਲਾ ਬੱਚਾ ਲੈ ਕੇ ਆਇਆ ਸੀ ਉਹਦੇ ਨਾਲੋਂ ਮੋਹ ਬੰਦ ਕਰ ਦਿੱਤਾ। ਉਹਦੇ ਵੱਲ ਹੁਣ ਵੇਖਦੇ ਵੀ ਨਹੀਂ, ਖਾਣਾ ਪੀਣਾ ਵੀ ਨਹੀਂ ਉਹਨੂੰ ਪੁੱਛਦੇ, ਹੌਲੀ ਹੌਲੀ ਉਹ ਬੱਚਾ ਬਿਮਾਰ ਹੋ ਗਿਆ ਤੇ ਜਦੋਂ ਉਹਨੂੰ ਪਿਆਰ ਦੀ ਖੁਰਾਕ ਨਾ ਮਿਲੀ ਇੱਕ ਦਿਨ ਮਰ ਹੀ ਗਿਆ। ਮਾਤਾ ਪਿਤਾ ਦੇ ਮਨ ਦੇ ਉੱਤੇ ਕੋਈ ਅਸਰ ਨਹੀਂ ਉਹਨਾਂ ਨੇ ਚੁੱਕਿਆ ਉਸ ਬੱਚੇ ਨੂੰ ਤੇ ਸਾੜ ਆਏ ਨੇ। ਜਦੋਂ ਸਾੜ ਕੇ ਘਰ ਆਏ ਤੇ ਕਿਸੇ ਨੇ ਕਹਿ ਦਿੱਤਾ ਕਮਲਿਓ ਉਹਦੇ ਗਲ ਦੇ ਵਿੱਚੋਂ ਲਾਹ ਕੇ ਲੋਕਟ ਇਹਨੇ ਖੋਲਿਆ ਸੀ, ਅਸਲ ਦੇ ਵਿੱਚ ਬੱਚਾ ਹੀ ਤੁਹਾਡਾ ਉਹ ਸੀ, ਇਹ ਤੁਹਾਡਾ ਬੱਚਾ ਹੀ ਨਹੀਂ। ਹੁਣ ਉਹ ਢਾਡਾਂ ਧਾਵਾਂ ਮਾਰ ਮਾਰ ਕੇ ਡਾਡਾਂ ਮਾਰ ਮਾਰ ਕੇ ਰੋ ਰਹੇ ਨੇ ਕਿ ਇਹ ਸਾਡੇ ਨਾਲ ਕੀ ਬਣ ਗਿਆ, ਹੁਣ ਦੂਸਰੇ ਬੱਚੇ ਦੇ ਨਾਲੋਂ ਪ੍ਰੇਮ ਟੁੱਟ ਗਿਆ ਆ। ਗੱਲ ਇਹ ਆ ਮੋਹ ਦੀ ਗੁਰਮੁਖ ਪਿਆਰੋ, ਜਿਹੜਾ ਆਪਣਾ ਹੁੰਦਾ ਨਾ ਉਹਦੇ ਨਾਲ ਹੀ ਮਨੁੱਖ ਜੁੜਦਾ ਆ। ਅਕਬਰ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਸਿੱਖਿਆ ਦਾ ਇੱਕ ਗੱਲ ਜਿਹੜੀ ਆ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਆ। ਕਹਿੰਦੇ ਇੱਕ ਦਿਨ ਉਹਨੇ ਸਲੀਮ ਨੂੰ ਚੁੱਕਿਆ, ਮਗਰਲੀ ਉਮਰ ਦੇ ਵਿੱਚ ਆਣ ਕੇ ਸਲੀਮ ਪੈਦਾ ਹੋਇਆ ਸੀ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਇਆ ਸੀ। ਚੁੱਕੇ ਫਿਰਦਾ ਬੜੇ ਲਾਰ ਲਡਾਉਂਦਾ, ਕਹਿੰਦੇ ਘਰ ਦੇ ਵਿੱਚ ਜਿਹੜੀ ਸਫਾਈ ਕਰਨ ਵਾਲੀ ਸੀ ਨਾ ਉਹਨੂੰ ਕਹਿਣ ਲੱਗਾ ਇਹ ਸਾਰੇ ਸ਼ਹਿਰ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਸਲੀਮ ਵਰਗਾ ਕੋਈ ਸੋਹਣਾ ਬੱਚਾ ਨਹੀਂ ਹੋਣਾ, ਦੇਖ ਉਹਨੂੰ ਵਿਖਾ ਰਿਹਾ ਆ। ਉਹ ਆਂਦਾ ਖਾਦਮਾ ਆਪਣੀ ਨੌਕਰਾਣੀ ਨੂੰ ਕਹਿੰਦੇ ਜਾ ਵੇਖ ਕੇ ਆ ਕਿ ਸਾਰੇ ਸ਼ਹਿਰ ਦੇ ਵਿੱਚ ਸਲੀਮ ਨਾਲੋਂ ਕੋਈ ਜ਼ਿਆਦਾ ਸੋਹਣਾ ਬੱਚਾ ਹੈਗਾ ਆ। ਕਹਿੰਦੇ ਉਹਨਾਂ ਨੂੰ ਛੁੱਟੀ ਦੇ ਦਿੱਤੀ, ਉਹਨੇ ਫਿਰ ਤੁਰ ਕੇ ਵੇਖਿਆ। ਸ਼ਾਮ ਦੇ ਸਮੇਂ ਜਦੋਂ ਉਹ ਨੌਕਰਾਣੀ ਅਕਬਰ ਦੇ ਸਾਹਮਣੇ ਪਹੁੰਚੀ, ਉਹਦੀ ਗੋਦ ਦੇ ਵਿੱਚ ਇੱਕ ਬੱਚਾ ਸੀ ਜਿਹਦੇ ਤਨ ਦੇ ਉੱਤੇ ਬੜੇ ਪੁਰਾਣੇ ਪਾਟੇ, ਪੁਰਾਣੇ ਕੱਪੜੇ ਪਹਿਨੇ ਹੋਏ ਸਨ, ਇੰਨਾ ਸੁੰਦਰ ਵੀ ਨਹੀਂ ਸੀ। ਉਹਨੇ ਲਿਆ ਕੇ ਬੱਚਾ ਦੇ ਅਕਬਰ ਦੇ ਸਾਹਮਣੇ ਰੱਖ ਦਿੱਤਾ ਕਿ ਹੋਰ ਤੇ ਸਾਰੇ ਸ਼ਹਿਰ ਦੇ ਵਿੱਚ ਕੋਈ ਸੁੰਦਰ ਬੱਚਾ ਮੈਨੂੰ ਨਜ਼ਰ ਨਹੀਂ ਆਇਆ, ਪਰ ਆਹ ਇੱਕ ਬੱਚਾ ਜਿਹੜਾ ਹੈ ਨਾ ਮੇਰੀ ਗੋਦ ਦੇ ਵਿੱਚ, ਤੁਹਾਡਾ ਸਲੀਮ ਇਹਦੇ ਨਾਲੋਂ ਜ਼ਿਆਦਾ ਸੋਹਣਾ ਨਹੀਂ ਆ, ਇਹ ਮੇਰਾ ਪੁੱਤਰ ਆ। ਅਕਬਰ ਕੁਝ ਸਿਆਣਾ ਰਾਜਾ ਸੀ, ਉਹਨੇ ਸਮਝਿਆ ਕਿ ਅਸਲ ਦੇ ਵਿੱਚ ਮੈਂ ਵੀ ਮੋਹ ਦੇ ਵਿੱਚ ਹਾਂ, ਇਹ ਵੀ ਮੋਹ ਦੇ ਵਿੱਚ ਹੀ ਫਸੀ ਹੋਈ, ਆਪਣੇ ਬੱਚੇ ਨੂੰ ਸੋਹਣਾ ਕਹੀ ਜਾ ਰਹੀ ਹੈ ਤੇ ਮੈਂ ਮੋਹ ਦੇ ਵਿੱਚ ਫਸਿਆ ਹੋਇਆ, ਆਪਣੇ ਬੱਚੇ ਨੂੰ ਸੋਹਣਾ ਕਹੀ ਜਾ ਰਿਹਾ। ਸੱਤਵੀਂ ਦੀ ਕਲਾਸ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਈਗਲ ਟੂ ਔਲ ਇੱਕ ਕਹਾਣੀ ਪੜ੍ਹਦੇ ਹੁੰਦੇ ਸਾਂ। ਕਹਿੰਦੇ ਇੱਕ ਦਰਖਤ ਦੇ ਉੱਤੇ ਬੈਠਿਆ ਹੋਇਆ ਉੱਲੂ ਤੇ ਬਾਜ ਦੀ ਯਾਰੀ ਪੈ ਗਈ, ਤੇ ਉੱਲੂ ਨੇ ਬਾਜ ਨੂੰ ਇਹ ਗੱਲ ਕਹੀ ਕਿ ਤੂੰ ਹੁਣ ਮੇਰਾ ਮਿੱਤਰ ਹੋ ਗਿਆ ਹੈ ਤੇ ਤੇਰਾ ਖਾਣਾ ਇਹ ਪੰਛੀ ਨੇ, ਪਰ ਹੁਣ ਵੇਖੀ ਮੇਰੇ ਬੱਚੇ ਤੇ ਤੇਰੇ ਰਿਸ਼ਤੇਦਾਰ ਹੀ ਲੱਗੇ, ਤੇਰੇ ਭਤੀਜੇ ਹੀ ਲੱਗੇ, ਆਪਾਂ ਹੁਣ ਸੱਜਣ ਬਣ ਗਏ ਤੇ ਤੂੰ ਮੇਰੇ ਬੱਚਿਆਂ ਨੂੰ ਨਾ ਖਾਵੀਂ। ਉਹ ਕਹਿਣ ਲੱਗਾ ਠੀਕ ਹੈ ਤੇਰੇ ਬੱਚਿਆਂ ਨੂੰ ਨਹੀਂ ਖਾਵਾਂਗਾ, ਪਰ ਉਹਨਾਂ ਦੀ ਪਹਿਚਾਣ ਮੈਨੂੰ ਦੱਸ ਦਿਓ। ਕਹਿਣ ਲੱਗਾ ਉੱਲੂ ਕਿ ਸਭ ਤੋਂ ਸੋਹਣੇ ਜਿਹੜੇ ਬੱਚੇ ਹੋਣਗੇ ਨਾ ਉਹ ਮੇਰੇ ਹੀ ਨੇ, ਬਸ ਇਸ ਗੱਲ ਦਾ ਖਿਆਲ ਰੱਖੀ, ਮੋਹ ਦੇ ਵਿੱਚ ਹੈ। ਤੇ ਕਹਿੰਦੇ ਉਹ ਜਿਹੜਾ ਸੀ ਨਾ ਈਗਲ ਬਾਜ, ਉਹਨੇ ਅਗਲੇ ਦਿਨ ਉਹ ਡਾਰੀ ਮਾਰੀ ਇੱਕ ਦਰਖਤ ਤੇ ਜਾ ਬੈਠਾ ਤੇ ਵੇਖਿਆ ਉੱਥੇ ਬੜੇ ਭੱਦੇ ਭੱਦੇ ਦੇ ਬੱਚੇ ਉਹਨੂੰ ਨਜ਼ਰ ਆਏ। ਉਹਨੂੰ ਯਾਦ ਆਇਆ ਆਪਣੇ ਯਾਰ ਵਾਲੇ ਕਿ ਕਿਤੇ ਉਹਦੇ ਬੱਚੇ ਨਾ ਹੋਣ, ਤੇ ਉਹ ਕਹਿਣ ਲੱਗਾ ਨਹੀਂ ਮੇਰਾ ਯਾਰ ਕਹਿੰਦਾ ਸੀ ਮੇਰੇ ਬੱਚੇ ਬੜੇ ਸੋਹਣੇ ਨੇ, ਇਹ ਬੱਚੇ ਬੜੇ ਈਗਲ ਨੇ ਗੰਦੇ ਨੇ ਅਗਲੀ ਨੇ। ਤੇ ਉਹਨੇ ਕਹਿੰਦੇ ਉਹ ਬੱਚਿਆਂ ਨੂੰ ਖਾ ਲਿਆ ਤੇ ਇੰਨੀ ਦੇਰ ਨੂੰ ਉੱਲੂ ਵੀ ਆ ਗਿਆ ਤੇ ਉੱਲੂ ਕਹਿਣ ਲੱਗਾ ਫਿਰ ਉਹੀ ਗੱਲ ਕੀਤੀ ਉਹਨਾਂ ਮੇਰੇ ਬੱਚਿਆਂ ਨੂੰ ਖਾ ਗਿਆ। ਉਹ ਕਹਿਣ ਲੱਗਾ ਤੂੰ ਤੇ ਕਹਿੰਦਾ ਸੀ ਮੇਰੇ ਬੱਚੇ ਸੋਹਣੇ, ਬੜੇ ਬੱਚੇ ਸੋਹਣੇ ਨਹੀਂ ਸਨ। ਹੁਣ ਉੱਲੂ ਜਿਹੜਾ ਸੀ ਗੁਰਮੁਖ ਪਿਆਰਿਓ ਮੋਹ ਦਾ ਗਰੱਸਿਆ ਹੋਇਆ ਸੀ, ਉਹਨੂੰ ਹੋਰ ਬੱਚੇ ਚੰਗੇ ਹੀ ਨਾ ਲੱਗੇ, ਉਹਨੂੰ ਆਪਣੇ ਬੱਚੇ ਚੰਗੇ ਨਜ਼ਰ ਆ ਰਹੇ ਸਨ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਇਹ ਮੋਹ ਤੋਂ ਜਿਹੜਾ ਹੈ ਕਿਵੇਂ ਛੁਟਕਾਰਾ ਹੋ ਸਕਦਾ, ਜਿਹੜਾ ਮੈਂ ਆਪਣੇ ਅੰਦਰ ਮੋਹ ਵਸਾਈ ਬੈਠਾ ਆ, ਇਹ ਤੇਰ ਮੇਰ ਮਾਇਆ ਦੀ ਅਪੱਤਣ ਜਿਹੜੀ ਆ, ਜਿਹੜੀ ਮੈਂ ਆਪਣੀ ਆਪਣੀ ਧਾਰੀ ਹੋਈ ਆ, ਇਹ ਕਿਵੇਂ ਖਤਮ ਹੋਵੇ।
ਸੰਤੋ ਇਹਾ ਬਤਾਵੋ ਕਰੀ।
ਇਹ ਸਤਿਗੁਰੂ ਜੀ ਕਿਰਪਾ ਕਰੋ, ਸੰਤੋ ਤੋਂ ਭਾਵ ਇੱਥੇ ਸਤਿਗੁਰੂ, ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਕਾਰੀ ਦੇ ਅਰਥ ਜਿਹੜੇ ਗੁਰਮੁਖ ਪਿਆਰਿਓ ਵਿਦਵਾਨਾਂ ਨੇ ਬਹੁਤ ਕੀਤੇ ਹੋਏ ਨੇ, ਇੱਥੇ ਕਾਰੀ ਤੋਂ ਭਾਵ ਆ ਇਲਾਜ, ਕਿ ਮੈਨੂੰ ਇਸ ਮੋਹ ਦਾ ਇਲਾਜ ਦੱਸੋ। ਕਾਰੀ ਦਾ ਅਰਥ ਰੇਖਾ ਵੀ ਹੁੰਦਾ ਆ, ਆਲੇ ਦੁਆਲੇ ਲਕਾਰ ਕੱਢ ਲੈਣੀ, ਕਾਰੀ ਕੱਢੀ ਕਿਆ ਕਰੇ ਜਾਂ ਚਾਰੇ ਬੈਠੀਆਂ ਨਾਲ। ਭਾਈ ਗੁਰਦਾਸ ਜੀ ਨੇ ਕਾਰੀ ਦਾ ਅਰਥ ਕਾਲੀ ਨਾਗ ਵੀ ਕੀਤਾ ਹੋਇਆ ਆ, ਤੇ ਕਾਰੀ ਦੇ ਬਹੁਤ ਸਾਰੇ ਅਰਥ ਨੇ, ਕਾਲੋਂ ਵੀ ਕਹਿ ਦਿੰਦੇ ਨੇ ਇਹਨੂੰ। ਤੇ ਇੱਥੇ ਕਾਰੀ ਤੋਂ ਭਾਵ ਹੈਗਾ ਇਲਾਜ, ਕਿ ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਮੋਹ ਦਾ ਜਿਹੜਾ ਆ ਇਲਾਜ ਦੱਸ।
ਜਿਤ ਹਉਮੈ ਗਰਭ ਨਿਵਾਰੀ।
ਤੇ ਦੂਸਰਾ ਜਿਹੜਾ ਰੋਗ ਮੈਨੂੰ ਚੰਬੜਿਆ ਹੋਇਆ ਆ ਉਹ ਹੰਕਾਰ ਦਾ ਆ, ਇਹ ਹੰਕਾਰ ਤੇ ਮੇਰਾ ਮੋਹ ਕਿਸ ਤਰ੍ਹਾਂ ਦੂਰ ਹੋਵੇ, ਨਿਵਿਰਤ ਹੋ ਜਾਵੇ, ਇਹ ਜਿਹੜਾ ਮੈਨੂੰ ਇਲਾਜ ਦੱਸੋ।
ਰਹਾਓ
ਦਾ ਵਿਸ਼ਰਾਮ ਦੇ ਕੇ ਅੱਗੇ ਸਤਿਗੁਰੂ ਜੀ ਹੁਣ ਇਲਾਜ ਦੱਸਦੇ ਨੇ।
ਸਰਬ ਭੂਤ ਪਰ ਬ੍ਰਹਮ ਕਰ ਮਾਨਿਆ, ਹੋਵਾ ਸਗਲ ਰੇ ਨਾਰੀ।
ਕਾਰੀ ਸ਼ਬਦ ਦੇ ਜਿਸ ਤਰ੍ਹਾਂ ਗੁਰਮੁਖ ਪਿਆਰਿਓ ਵਿਦਵਾਨਾਂ ਨੇ ਘੱਟੋ ਘੱਟ 8 ਅਰਥ ਜਿਹੜੇ ਨੇ ਲਿਖੇ ਹੋਏ ਨੇ, ਇਸੇ ਤਰ੍ਹਾਂ ਹੀ ਭੂਤ ਸ਼ਬਦ ਦੇ ਵੀ ਬਹੁਤ ਸਾਰੇ ਅਰਥ ਨੇ, ਪਰ ਮੋਟੇ ਤੌਰ ਤੇ ਜਦੋਂ ਅਸੀਂ ਭੂਤ ਲਫ਼ਜ਼ ਆਉਂਦਾ ਨਾ ਸਾਡੇ ਸਾਹਮਣੇ ਤੇ ਇਹਦਾ ਅਸੀਂ ਅਰਥ ਸਮਝ ਲੈਂਦੇ ਹਾਂ, ਕੋਈ ਪ੍ਰੇਤ ਆਤਮਾ ਜਿਹੜੀ ਕਿ ਪਰਮਾਤਮਾ ਦੇ ਨਾਲ ਇੱਕ ਮਿੱਕ ਨਹੀਂ ਹੋਈ ਤੇ ਭਟਕਦੀ ਫਿਰਦੀ ਆ ਤੇ ਉਹ ਸਾਡਾ ਨੁਕਸਾਨ ਕਰਦੀ ਹੈ, ਅਸੀਂ ਇਹੋ ਜਿਹੇ ਭੂਤ ਪ੍ਰੇਤ ਹਾਂ ਜਿਹੜੇ ਆ ਟੀ ਵੀ ਸੀਰੀਅਲਾਂ ਤੇ ਜਾਂ ਮੀਡੀਆ ਸਾਨੂੰ ਦਿਖਾ ਰਿਹਾ ਹੈ ਕਿ ਮਰਨ ਤੋਂ ਬਾਅਦ ਡਰਾਉਂਦੇ ਨੇ, ਤੇ ਅਸੀਂ ਇਹਨਾਂ ਨੂੰ ਸਮਝੀ ਬੈਠੇ ਹਾਂ। ਜੇ ਅਸੀਂ ਸਤਿਗੁਰਾਂ ਦੇ ਕੋਲੋਂ ਪੁੱਛੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਭੂਤ ਪ੍ਰੇਤ ਇਹੋ ਜਿਹੇ ਹੁੰਦੇ ਆ ਕਿ ਨਹੀਂ ਹੁੰਦੇ, ਅਸੀਂ ਬ੍ਰਾਹਮਣ ਦੇ ਮਗਰ ਲੱਗ ਕੇ ਹੋਏ, ਸੰਸਾਰ ਦੇ ਮਗਰ ਲੱਗ ਕੇ ਇਹਨਾਂ ਦੀ ਹੋਂਦ ਨੂੰ ਮੰਨੀ ਬੈਠੇ ਹਾਂ, ਤੇ ਤੁਸੀਂ ਸਾਨੂੰ ਦੱਸੋ। ਤੇ ਫਿਰ ਗੁਰਮੁਖ ਪਿਆਰਿਓ, ਜੇ ਸਤਿਗੁਰਾਂ ਦੇ ਕੋਲੋਂ ਪੁੱਛੀਏ ਤੇ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਭੂਤ ਪ੍ਰੇਤ ਨਹੀਂ ਹੁੰਦੇ ਜਿਹੜੇ ਤੁਸੀਂ ਮੰਨੀ ਬੈਠੇ, ਜਿਹੜੇ ਤੁਸੀਂ ਸਮਝਦੇ ਜੇ ਕਿਸੇ ਨੂੰ ਚੰਬੜ ਜਾਂਦੇ ਨੇ, ਜਿਹੜੇ ਤੁਸੀਂ ਸਮਝਦੇ ਜੇ ਕਿ ਕਿਸੇ ਦਾ ਨੁਕਸਾਨ ਕਰਦੇ ਨੇ, ਜਿਹੜੇ ਤੁਸੀਂ ਸਮਝਦੇ ਕਿ ਪਰਮਾਤਮਾ ਦੇ ਨਾਲ ਇੱਕ ਮਿੱਕ ਨਹੀਂ ਹੋਏ ਤੇ ਭਟਕਦੇ ਫਿਰਦੇ ਨੇ, ਕਹਿੰਦੇ ਇਹੋ ਜਿਹੇ ਭੂਤ ਪ੍ਰੇਤ ਨਹੀਂ ਹੁੰਦੇ। ਗੁਰਬਾਣੀ ਕਿਹਨਾਂ ਨੂੰ ਭੂਤ ਪ੍ਰੇਤ ਮੰਨਦੀ ਆ? ਸਤਿਗੁਰੂ ਜੀ ਸਾਨੂੰ ਸਮਝਾਉਂਦੇ, ਕਬੀਰ ਜੇ ਘਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀ, ਤੇ ਘਰ ਮਰ ਹਰ ਸਾਰ ਕੇ ਭੂਤ ਬਸੈ ਤਿੰਨ ਮਾਹੇ। ਕਹਿੰਦੇ ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਨਾ ਕੀਤਾ ਜਾਂਦਾ, ਹਰ ਕੀ ਪੂਜਾ ਨਾਹੀ, ਜਿੱਥੇ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ ਤੇ ਆਏ ਗਏ ਕਿਸੇ ਪ੍ਰਾਹੁਣੇ ਦੀ, ਕਿਸੇ ਲੋੜਵੰਦ ਦੀ ਲੋੜ ਪੂਰੀ ਨਹੀਂ ਕੀਤੀ ਜਾਂਦੀ, ਤੇ ਘਰ ਮਰ ਹੱਠ ਸਾਰ ਕੇ ਉਹ ਘਰ ਮੜੀਆਂ ਦੀ ਨਿਆਈ ਨੇ, ਤੇ ਭੂਤ ਬਸੈ ਤਿੰਨ ਮਾਹੇ, ਉਹਨਾਂ ਦੇ ਘਰ ਦੇ ਵਿੱਚ ਜਿਹੜੇ ਜੀਵ ਜੰਤੂ ਵੱਸਦੇ ਨੇ ਨਾ, ਜਿਹੜੇ ਜੀਵ ਪ੍ਰਾਣੀ, ਉਹ ਜਿੰਦਾ ਹੀ ਭੂਤ ਨੇ। ਹੋਰ ਸਤਿਗੁਰਾਂ ਦੇ ਕੋਲੋਂ ਪੁੱਛ ਲਈਏ ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਹਰ ਭਗਤ ਭਾਵਹੀਨ ਪ੍ਰਭ ਬਿਸਰਤ ਤੇ ਪ੍ਰੇਤ ਤੇ, ਜਿਹੜੇ ਪਰਮਾਤਮਾ ਦੀ ਭਗਤੀ ਦੇ ਨਾਲੋਂ ਟੁੱਟੇ ਹੋਏ ਨੇ, ਜਿਉਂਦੇ ਹੀ ਭੂਤ ਨੇ। ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀ ਐ ਸੇ ਮਨਮੁਖ ਮੂੜ ਬੇਤਾਲੇ ਰਾਮ, ਜਿਹੜੇ ਮਾਇਆ ਦੇ ਮੋਹ ਦੇ ਵਿੱਚ ਲੱਗੇ ਹੋਏ ਨੇ ਜਿਉਂਦੇ, ਮਰਨ ਤੋਂ ਬਾਅਦ ਵਾਲੇ ਕੋਈ ਨਹੀਂ। ਸਾਨੂੰ ਇਹ ਸਿੱਖਿਆ ਦਿੱਤੀ ਸਤਿਗੁਰਾਂ ਨੇ, ਅਸੀਂ ਮਰਨ ਤੋਂ ਬਾਅਦ ਕਈ ਇਹੋ ਜਿਹੀਆਂ ਆਤਮਾਵਾਂ ਨੂੰ ਕਲਪ ਬੈਠੇ ਹਾਂ। ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਤੇ ਸਪਸ਼ਟ ਕਰ ਦਿੱਤਾ ਆ, ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਬੀਚਾਰੀ। ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਉਹ ਪ੍ਰੇਤ ਨੇ ਜਿਨ੍ਹਾਂ ਨੇ ਰਾਮ ਦੇ ਨਾਲ ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ, ਸਤਯੁਗ ਪਰਮ ਹੰਸ ਬੀਚਾਰੀ, ਤੇ ਜਿਹੜੇ ਉਸ ਪਰਮਾਤਮਾ ਦੇ ਨਾਲ ਸਾਂਝ ਪਾਈ ਬੈਠੇ ਨੇ ਉਹ ਸਤਯੁਗੀ ਨੇ, ਉਹਨਾਂ ਦਾ ਜੀਵਨ ਸੁਚੱਜਾ ਆ, ਉਹ ਸੰਤ ਨੇ, ਮਹਾਂਪੁਰਖ ਨੇ, ਉਹ ਮਨੁੱਖ ਨੇ। ਤੇ ਫਿਰ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ, ਜਿਨ੍ਹਾਂ ਦੀ ਸਰਦਾਰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਨੇ, ਉਹ ਸਾਰੇ ਭੂਤ ਪ੍ਰੇਤ ਹੀ ਨੇ ਜਿਉਂਦੇ। ਪੁੱਤ ਜਨੂਰਾ ਉਹ ਪੁੱਤਰ ਵੀ ਜਿਹੜਾ ਆ ਭੂਤ ਆ, ਧੀ ਜਨੂਰੀ ਉਹ ਧੀ ਵੀ ਭੂਤ ਦੀ ਨਿਆਈ ਆ, ਜੋਰੂ ਜਿਨ੍ਹਾਂ ਦੀ ਸਿਕਦਾਰ ਉਹ ਮਾਤਾ ਜੰਮਣ ਵਾਲੀ ਵੱਡੀ ਭੂਤ ਨੀ, ਜਿਹੜੀ ਆਪ ਪਰਮਾਤਮਾ ਦੇ ਨਾਲੋਂ ਟੁੱਟੀ ਹੋਈ ਹੈ, ਜਿਹੜੇ ਪਰਮਾਤਮਾ ਦੇ ਨਾਲੋਂ ਖੁੰਝੇ ਹੋਏ ਨੇ ਗੁਰਮੁਖ ਪਿਆਰਿਓ, ਗੁਰਬਾਣੀ ਉਹਨਾਂ ਨੂੰ ਭੂਤ ਮੰਨਦੀ ਆ। ਤੇ ਇੱਕ ਭੂਤ ਦਾ ਅਰਥ ਹੁੰਦਾ ਜੇ ਜਿਹੜਾ ਸਮਾਂ ਬੀਤ ਚੁੱਕਾ ਆ, ਜਿਸ ਤਰ੍ਹਾਂ ਅਸੀਂ ਪੰਜਾਬ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸਾਂ ਤੇ ਤਿੰਨ ਅਸੀਂ ਕਾਲ ਮੰਨੇ ਹੋਏ ਨੇ, ਭੂਤ, ਭਵਿੱਖ, ਭਵਾਨ। ਇੱਕ ਲੰਘ ਚੁੱਕਾ ਸਮਾਂ ਉਹਨੂੰ ਭੂਤਕਾਲ, ਜਿਹੜਾ ਵਰਤਮਾਨ ਸਮਾਂ ਆਹ ਸਮਾਂ ਜਿਹੜਾ ਚੱਲ ਰਿਹਾ ਆ ਤੇ ਜਿਹੜਾ ਆਉਣ ਵਾਲਾ ਸਮਾਂ ਆ ਉਹਨੂੰ ਭਵਿੱਖ ਕਾਲ ਕਹਿੰਦੇ। ਲੰਘ ਚੁੱਕੇ ਸਮੇਂ ਨੂੰ ਵੀ ਅਸੀਂ ਭੂਤ ਕਹਿ ਦਿੰਦੇ ਹਾਂ। ਇੱਥੇ ਭੂਤ ਤੋਂ ਭਾਵ ਪਤਾ ਕੀ ਭਾਵ ਅਰਥ ਨੇ? ਇੱਥੋਂ ਭੂਤ ਤੋਂ ਭਾਵ ਆ ਸਰੀਰ। ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ, ਸਰਬ ਭੂਤ ਆਪ ਵਰਤਾਰਾ, ਸਾਰਿਆਂ ਸਰੀਰਾਂ ਦੇ ਵਿੱਚ ਪਰਮਾਤਮਾ ਆਪ ਵੱਸ ਰਿਹਾ ਆ। ਇੱਥੇ ਵੀ ਅਰਥ ਆ ਸਰਬ ਭੂਤ ਸਭ ਸਰੀਰਾਂ ਦੇ ਵਿੱਚ ਪਾਰ ਬ੍ਰਹਮ ਘਰ ਮੰਨਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਿਵਾਸ ਨੂੰ ਮੰਨ ਲਿਆ ਆ, ਹੋਵਾਂ ਸਗਲ ਰਹਿ ਨਾਰੀ, ਸਾਰਿਆਂ ਦੀ ਜਿਹੜੇ ਚਰਨ ਧੂੜ ਬਣੇ ਹੋਏ ਨੇ ਗੁਰਮੁਖ ਪਿਆਰਿਓ, ਉਹਨਾਂ ਦਾ ਇਹ ਹੰਕਾਰ ਜਿਹੜਾ ਆ ਨਾ ਦੂਰ ਹੋ ਜਾਂਦਾ ਹੈ।
ਦੇਖਿਓ ਪ੍ਰਭ ਜੀਓ ਆਪਣੇ ਸੰਗ, ਚੂਕਾ ਭੀਤ ਪਰਮਾਰੀ।
ਸਤਿਗੁਰਾਂ ਨੇ ਜਦੋਂ ਇਹ ਸਮਝਾਇਆ ਕਿ ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਵੱਸਦਾ ਆ, ਆਤਮਕ ਅਵਸਥਾ ਕਰਕੇ, ਕਿਸੇ ਗੁਣ ਕਰਕੇ, ਆਪਣੀ ਜਾਤ ਕੁਲ ਕਰਕੇ, ਆਪਣੇ ਧਰਮ ਕਰਕੇ, ਆਪਣੀ ਕੌਮ ਕਰਕੇ ਕੋਈ ਉੱਚਾ ਹੋ ਕੇ ਨਾ ਬਹਿ ਜਾਵੀਂ, ਇਸ ਗੱਲ ਦਾ ਹੰਕਾਰ ਨਾ ਕਰ ਲਵੀਂ, ਸਾਰਿਆਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੀ, ਤੇ ਨਿਮਰਤਾ ਦੇ ਵਿੱਚ ਆਪਣਾ ਜੀਵਨ ਬਿਤਾ, ਤਾਂ ਤੇ ਤੇਰਾ ਹੰਕਾਰ ਦੂਰ ਹੋ ਜਾਏਗਾ। ਹੁਣ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਪੇਖਿਓ ਪ੍ਰਭ ਜੀਓ, ਜਦੋਂ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਵਾਸਾ ਵੇਖ ਲਿਆ ਨਾ ਗੁਰਮੁਖ ਪਿਆਰਿਓ, ਕਿ ਇਕੱਲੇ ਮੇਰੇ ਪੁੱਤਰਾਂ ਦੇ ਵਿੱਚ ਹੀ ਪਰਮਾਤਮਾ ਦਾ ਵਾਸਾ ਨਹੀਂ, ਦੂਸਰੇ ਦੇ ਪੁੱਤਰਾਂ ਦੇ ਵਿੱਚ ਵੀ ਪਰਮਾਤਮਾ ਰਹਿੰਦਾ ਆ, ਸਿਰਫ ਮੇਰਾ ਹੀ ਮਾਤਾ ਪਿਤਾ ਬਜ਼ੁਰਗ ਨਹੀਂ ਆ, ਇਹੋ ਹੀ ਮੇਰੇ ਨਹੀਂ ਆ, ਬਾਕੀ ਵੀ ਬਜ਼ੁਰਗਾਂ ਦੇ ਵਿੱਚ ਪਰਮਾਤਮਾ ਵੱਸਦਾ ਆ, ਉਹ ਵੀ ਮੇਰੇ ਬਜ਼ੁਰਗਾਂ ਵਰਗੇ ਨੇ, ਸਿਰਫ ਮੇਰੀ ਆਪਣੀ ਭੈਣ ਹੀ ਮੇਰੀ ਭੈਣ ਨਹੀਂ, ਸਾਰੀਆਂ ਨੌਜਵਾਨਾਂ ਦੇ ਵਿੱਚ ਹੀ ਪਰਮਾਤਮਾ ਵੱਸਦਾ, ਤੇ ਉਹ ਵੀ ਮੇਰੀਆਂ ਭੈਣਾਂ ਨੇ। ਜਦੋਂ ਸਾਰਿਆਂ ਦੇ ਵਿੱਚ ਪਰਮਾਤਮਾ ਇਸ ਤਰ੍ਹਾਂ ਵੇਖ ਲਵੇਗਾ ਨਾ, ਤੇ ਤੇਰੀ ਇਹ ਮੋਹ ਦੀ ਜਿਹੜੀ ਕੰਧ ਆ ਨਾ, ਸਤਿਗੁਰੂ ਜੀ ਕਹਿੰਦੇ ਇਹ ਵੀ ਢੱਠ ਜਾਏਗੀ, ਡਿੱਗ ਪਵੇਗੀ। ਦੋਵਾਂ ਦਾ ਇਲਾਜ ਸਤਿਗੁਰਾਂ ਨੇ ਦੱਸ ਦਿੱਤਾ, ਪਹਿਲਾਂ ਹੰਕਾਰ ਦਾ ਇਲਾਜ ਦੱਸ ਦਿੱਤਾ ਆ, ਹੁਣ ਮੋਹ ਦਾ ਸਤਿਗੁਰਾਂ ਨੇ ਹੰਕਾਰ ਦੱਸ ਦਿਆ, ਮੋਹ ਦਾ ਜਿਹੜਾ ਇਲਾਜ ਆ ਦੱਸ ਦਿੱਤਾ ਆ। ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਪੜ੍ਹੀਏ, ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਤੋਂ ਸਾਰੇ ਬੱਚੇ ਜਿਹੜੇ ਰੁੜ ਰਹੇ ਸਨ ਉਹਨਾਂ ਵੱਲ ਦੇਖ ਕੇ ਜਦੋਂ ਉਹਨਾਂ ਨੂੰ ਗਲ ਲਾਉਣ ਵਾਸਤੇ ਤੁਰੇ, ਤੇ ਭੈਣ ਜੀ ਨੇ ਗੁਰਮੁਖ ਪਿਆਰਿਓ ਦੋਵੇਂ ਸਾਹਿਬਜ਼ਾਦੇ ਜਿਹੜੇ ਸਨ ਅੱਗੇ ਕਰ ਦਿੱਤੇ ਕਿ ਆਹ ਛੋਟੇ ਛੋਟੇ ਬੱਚੇ ਜਿਹੜੀਆਂ ਤੋਤਲੀਆਂ ਗੱਲਾਂ ਕਰਦੇ ਨੇ, ਇਹਨਾਂ ਨੂੰ ਛੱਡ ਕੇ ਵੀਰ ਜੀ ਕਿੱਥੇ ਚੱਲੇ? ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਜੇ ਆਹ ਦੋਵੇਂ ਆਪਣੇ ਬੱਚਿਆਂ ਕਰਕੇ ਮੋਹ ਦਾ ਕਰਕੇ ਮੈਂ ਘਰ ਦੇ ਵਿੱਚ ਠਹਿਰ ਗਿਆ, ਤੇ ਜਿਹੜੇ ਸੰਸਾਰ ਦੇ ਲੱਖਾਂ ਹੀ ਬੱਚੇ ਰੁਲ ਰਹੇ ਨੇ ਉਹਨਾਂ ਦਾ ਕੌਣ ਵਾਲੀ ਵਾਰਸ ਹੋਏਗਾ? ਸਤਿਗੁਰਾਂ ਨੇ ਫਿਰ ਭੈਣ ਜੀ ਨੇ ਆਖਿਆ ਮੈਂ ਆਪਣੇ ਰਿਸ਼ਤੇਦਾਰ ਭੈਣ ਜੀ ਨੂੰ ਛੱਡ ਕੇ ਚੱਲੇ। ਤੇ ਸਤਿਗੁਰਾਂ ਨੇ ਕਹਿ ਦਿੱਤਾ ਜੀ ਇੱਕ ਭੈਣ ਦਾ ਕਰਕੇ ਮੈਂ ਘਰ ਦੇ ਵਿੱਚ ਬਹਿ ਗਿਆ, ਤੇ ਸੰਸਾਰ ਦੇ ਵਿੱਚ ਕਿੰਨੀਆਂ ਭੈਣਾਂ ਜਿਹੜੀਆਂ ਰੁਲਦੀਆਂ ਫਿਰ ਰਹੀਆਂ ਨੇ, ਉਹਨਾਂ ਭੈਣਾਂ ਦਾ ਕੌਣ ਵਾਲੀ ਵਾਰਸ ਬਣੇਗਾ, ਉਹਨਾਂ ਦਾ ਕੌਣ ਵੀਰ ਬਣੇਗਾ? ਸਤਿਗੁਰਾਂ ਨੇ ਉਹ ਵੀ ਮੋਹ ਦੀ ਜਿਹੜੀ ਕੰਧ ਸੀ ਤੋੜ ਦਿੱਤੀ। ਬਜ਼ੁਰਗ ਮਾਤਾ ਪਿਤਾ ਦਾ ਵਾਸਤਾ ਜਦੋਂ ਸਤਿਗੁਰਾਂ ਨੂੰ ਦਿੱਤਾ, ਤੇ ਸਤਿਗੁਰਾਂ ਨੇ ਕਹਿ ਦਿੱਤਾ ਜੇ ਮੈਂ ਦੋ ਬਜ਼ੁਰਗਾਂ ਦਾ ਕਰਕੇ ਘਰ ਦੇ ਵਿੱਚ ਠਹਿਰ ਗਿਆ, ਤੇ ਲੱਖਾਂ ਹੀ ਬਜ਼ੁਰਗ ਜਿਹੜੇ ਰੁਲ ਰਹੇ ਨੇ ਉਹਨਾਂ ਦਾ ਕੌਣ ਵਾਲੀ ਵਾਰਸ ਬਣੇਗਾ? ਤਾਂ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਘਰ ਦਾ ਮੋਹ ਤਿਆਗ ਕੇ ਤੇ ਸਾਰੇ ਸੰਸਾਰ ਦੇ ਨਾਲ ਪ੍ਰੇਮ ਕਰਕੇ ਪ੍ਰਚਾਰ ਕੀਤਾ, ਤੇ ਸਾਨੂੰ ਵੀ ਇਹ ਉਪਦੇਸ਼ ਦਿੱਤਾ ਕਿ ਸਾਰਿਆਂ ਦੇ ਵਿੱਚ ਹੀ ਉਹ ਪਰਮਾਤਮਾ ਵੱਸਦਾ ਹੈ, ਸਾਰਿਆਂ ਦੇ ਨਾਲ ਹੀ ਪ੍ਰੇਮ ਕਰ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਠੀਕ ਹੈ, ਮੋਹ ਦਾ ਕਰਕੇ ਤੈਨੂੰ ਆਪਣਾ ਧਰਮ ਚੰਗਾ ਲੱਗਦਾ ਹੋਏਗਾ, ਮੋਹ ਦਾ ਕਰਕੇ ਤੈਨੂੰ ਆਪਣੀ ਜਾਤ ਆਪਣੀ ਕੁੱਲ ਚੰਗੀ ਲੱਗਦੀ ਹੋਏਗੀ, ਪਰ ਸਾਰਿਆਂ ਦੇ ਵਿੱਚ ਤੇ ਪਰਮਾਤਮਾ ਦਾ ਵਾਸਾ ਆ, ਸਾਰੇ ਤੇ ਇੱਕ ਮਿੱਟੀ ਤੋਂ ਬਣੇ ਹੋਏ ਨੇ। ਜਦੋਂ ਇਹ ਕੰਧ ਜਿਹੜੀ ਸਾਡੇ ਅੰਦਰ ਮੋਹ ਦੀ ਖੜੀ ਹੋਈ ਹੈ ਨਾ, ਢੱਠ ਜਾਏਗੀ, ਡਿੱਗ ਪਵੇਗੀ, ਤੇ ਮੋਹ ਵੀ ਗੁਰਮੁਖ ਪਿਆਰਿਓ ਵਸ ਦੇ ਵਿੱਚ ਆ ਜਾਏਗਾ। ਮਨੁੱਖ ਜਿਹੜਾ ਆ ਨਾ, ਇਹ ਆਪਣੇ ਮੋਹ ਨੂੰ ਪ੍ਰੇਮ ਦੇ ਵਿੱਚ ਤਬਦੀਲ ਕਰ ਲਵੇਗਾ, ਤੇ ਇਹਦਾ ਵੀ ਇਲਾਜ ਹੋ ਜਾਵੇਗਾ।
ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ।
ਇਹ ਜਿਹੜਾ ਦਵਾਈ ਆ ਇਹ ਮੋਹ ਤੇ ਹੰਕਾਰ ਦੀ, ਇਹ ਸਾਨੂੰ ਕਿੱਥੋਂ ਪ੍ਰਾਪਤ ਹੋਣੀ ਆ? ਸਤਿਗੁਰੂ ਕਹਿੰਦੇ ਔਖਦ, ਇਹ ਦਵਾਈ ਨਾਮ ਜਲ ਨਿਰਮਲ, ਪਰਮਾਤਮਾ ਦਾ ਅੰਮ੍ਰਿਤ ਰੂਪੀ ਜਿਹੜਾ ਨਾਮ ਜਲ ਆ ਨਾ, ਉਹ ਇਹਦੀ ਦਵਾਈ ਆ, ਇਹ ਨੁਕਸ਼ਾ ਆ। ਆਏ ਪਰਮਾਤਮਾ ਨੂੰ ਯਾਦ ਕਰਨਾ, ਉਹਨੂੰ ਆਪਣੇ ਅੰਗ ਸੰਗ ਸਮਝਣਾ, ਸਾਰਿਆਂ ਦੇ ਵਿੱਚ ਉਹਦਾ ਵਾਸਾ, ਇਹ ਪ੍ਰਾਪਤ ਕਿੱਥੋਂ ਹੋਏਗੀ? ਸਤਿਗੁਰੂ ਜੀ ਨੇ ਪਾਈਏ ਗੁਰ ਦਾ ਵਾਰੀ, ਇਹ ਇਲਾਜ ਜਿਹੜਾ ਆ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਕਰ ਸਕਦੇ ਨੇ। ਇਹਨਾਂ ਦੇ ਕੋਲੋਂ ਆਣ ਕੇ ਹੀ ਇਹ ਜਿਹੜਾ ਆ ਨਾ ਗੁਰਮੁਖ ਪਿਆਰਿਓ, ਸਾਡਾ ਰੋਗ ਦੂਰ ਹੋਏਗਾ। ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਤੇ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਆ, ਕਹਿ ਦਿੱਤਾ ਆ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ। ਇਹ ਜਿਹੜੀ ਦਵਾਈ ਆ ਨਾ, ਇਹ ਦੇਵਤੇ ਇਹ ਮੁਨੀ ਜਨ ਜਿਹੜੇ ਹੰਕਾਰੇ ਹੋਏ ਸਨ ਦੁਰਬਾਸ਼ਾ ਰਿਖੀ ਵਰਗੇ, ਇਹ ਸਾਰੇ ਹੀ ਲੱਭਦੇ ਫਿਰਦੇ ਨੇ ਇਸੀ ਦਵਾਈ ਨੂੰ। ਸੋ ਅੰਮ੍ਰਿਤ ਗੁਰ ਤੇ ਪਾਇਆ, ਇਹ ਦਵਾਈ ਸਿਰਫ ਸਪੈਸ਼ਲਿਸਟ ਜਿਹੜੇ ਨੇ ਇਹਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਡਾਕਟਰ ਦੇ ਕੋਲੋਂ ਹੀ ਮਿਲੇਗੀ। ਵੇਖ ਲਓ ਵੱਖ ਵੱਖ ਇਲਾਜਾਂ ਦੇ ਵੱਖ ਵੱਖ ਅੰਗਾਂ ਦੇ ਜਿਸ ਤਰ੍ਹਾਂ ਸਪੈਸ਼ਲਿਸਟ ਬਣ ਗਏ ਨੇ, ਇਸ ਤਰ੍ਹਾਂ ਅਧਿਆਤਮਕ ਰੋਗਾਂ ਦੇ ਸਪੈਸ਼ਲਿਸਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਗੁਰੂ ਘਰ ਦੇ ਵਿੱਚੋਂ ਹੀ ਦਵਾਈ ਮਿਲੇਗੀ।
ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ।
ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਜਿਨ੍ਹਾਂ ਦੀ ਚੰਗੀ ਕਿਸਮਤ ਚੰਗੇ ਭਾਗ ਲਿਖਿਆ ਹੋਇਆ ਹੈ ਨਾ ਧੁਰੋਂ ਹੀ, ਤਿਸ ਗੁਰ ਮਿਲ, ਉਹਨਾਂ ਨੇ ਗੁਰੂ ਦੇ ਕੋਲ ਆਣ ਕੇ, ਇਸ ਡਾਕਟਰ ਦੇ ਕੋਲ ਆਣ ਕੇ ਰੋਗ ਬਿਦਾਰੀ ਆਪਣਾ ਮੋਹ ਤੇ ਹਉਮੈ ਦਾ ਰੋਗ ਜਿਹੜਾ ਆ ਦੂਰ ਕਰ ਲਿਆ ਆ। ਗੁਰਮੁਖ ਪਿਆਰਿਓ, ਉਹਨਾਂ ਨੇ ਆਪਣੇ ਜੀਵਨ ਨੂੰ ਸੁਚੱਜਾ ਬਣਾ ਲਿਆ ਆ।